ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾਂ ਚੌਪਦ ਦੋਪਦ ਘਰ ਸਤਵਾਂ ਇੱਕ ਓਅੰਕਾਰ ਸਤਗੁਰ ਪ੍ਰਸਾਦ ਸਤਗੁਰ ਸਬਦ ਉਧਾਰੋ ਦੀਪਾਂ ਦਿਲਸੇ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੁਪਾਂ ਸਤਗੁਰ ਸਬਦ ਉਧਾਰੋ ਦੀਪਾਂ ਦਿਲਸੇ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਅਨੁਪਾਂ ਰਹਾ ਦੁਸ਼ਮਨ ਦੁਸ਼ਮਨ ਭਏ ਕਹਿਣ ਨਾ ਜਾਏ ਵਡਿਆਈ ਮਦਨ ਭਏ ਰੇਹਾ ਸੰਗ ਮਾਤੇ ਓਤ ਪੋਤ ਲਪਟਾਈ ਆਲ ਜਾਲ ਨਹੀਂ ਕਸ਼ੁ ਜੰਜਾਰਾ ਅਹੰ ਬੁੱਧ ਨਹੀਂ ਭੋਰਾ ਊਚ ਨਾ ਊਚਾ ਬੀਚ ਨਾ ਖੀਚਾ ਹਾਂ ਤੇਰਾ ਤੇ ਮੋਰਾ ਏਕ ਓਂਕਾਰ ਏਕ ਪਾਸਾਰਾ ਏਕ ਅਪਰ ਅਪਾਰਾ ਏਕ ਵਿਸਥੀਰਨ ਏਕ ਸੰਪੂਰਨ ਏਕ ਪ੍ਰਾਣ ਆਧਾਰਾ ਨਿਰਮਲ ਨਿਰਮਲ ਸੁੱਚਾ ਸੁੱਚੋ ਸੁੱਚਾ ਸੁੱਚੋ ਸੁੱਚਾ ਅੰਤ ਨ ਅੰਤਾ ਸਦਾ ਬੇਅੰਤਾ ਕਹੋ ਨਾਨਕ ਉੱਚੋ ਉੱਚਾ ਨਿਰਮਲ ਨਿਰਮਲ ਸੁੱਚਾ ਸੁੱਚੋ ਸੁੱਚਾ ਸੁੱਚੋ ਸੁੱਚਾ ਅੰਤ ਨ ਅੰਤਾ ਸਦਾ ਬੇਅੰਤਾ ਕਹੋ ਨਾਨਕ ਉੱਚੋ ਉੱਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ, ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ। ਅਕਾਲ ਪੁਰਖ ਜੀ ਦੇ ਸ਼ਬਦ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿਤਾ ਪ੍ਰਤੀ ਇਸ ਮੁਕੱਦਸ ਸਥਾਨ ਉੱਪਰ ਪ੍ਰਕਾਸ਼ਵਾਨ ਹੋ ਕੇ ਮਨੁੱਖਤਾ ਦੇ ਭਲੇ ਹਿੱਤ ਜੋ ਸ੍ਰੀ ਮੁਖਵਾਕ ਬਖਸ਼ਦੇ ਨੇ ਉਹਦੀ ਕਥਾ ਵਿਚਾਰ ਆਪ ਸੰਗਤਾਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਮੰਡੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਅਗੰਮੀ ਫੁਰਮਾਨ ਦੀ ਵਿਆਖਿਆ ਨਾਲ ਜੁੜਦੇ ਹਾਂ। ਉਪਰੰਤ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਵੇਂ ਨੰਦਾਂ ਦੀ ਪੁਰੀ ਨੂੰ 6 ਪੋਹ 1761 ਬਿਕਰਮੀ ਸੰਮਤ ਨੂੰ ਛੱਡਣਾ ਕੀਤਾ, 7 ਪੋਹ ਨੂੰ ਸਰਸਾ ਦੇ ਕੰਢੇ ਯੁੱਧ ਲੜਿਆ, 8 ਕੌਰ ਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ ਵਿੱਚ 10 ਲੱਖ ਮੁਗਲੀਆ ਸਲਤਨਤ ਬਾਈ ਧਾਰ ਦੀਆਂ ਫੌਜਾਂ ਨਾਲ ਲੜ ਕੇ ਸ਼ਹਾਦਤ ਦੀ ਅਵਧੀ ਮਾਣ ਗਏ। ਇਸ ਇਤਿਹਾਸ ਦੇ ਨਾਲ ਜੁੜਾਂਗੇ। ਇਕਾਗਰਤਾ ਬਖਸ਼ੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾਂ। ਚੌਪਦ ਦੋਪਦ ਘਰ ਸਤਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਸਬਦ ਉਜਾਰੋ ਦੀਪਾ।
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ। ਪ੍ਰਤੱਖ ਹਰ ਪ੍ਰਭੂ ਸਰੂਪ ਆਪਣੇ ਪਾਵਨ ਰਸਨਾ ਤੋਂ ਇਹ ਸ਼ਬਦ ਪ੍ਰਗਟ ਕਰਦੇ ਨੇ ਜੋ ਬਿਲਾਵਲ ਰਾਗ ਦੇ ਵਿੱਚ ਹੈ। ਇਹ ਮਹਾਰਾਜ ਦੇ ਦੋ ਬੰਧਾਂ ਵਾਲਾ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 821 ਅੰਗ ਤੇ ਬਾਣੀ ਦਰਜ ਹੈ। ਰਾਗੀ ਸਿੰਘਾਂ ਲਈ 7ਵੇਂ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਆਪਣੇ ਇਸ਼ਟ ਦਾ ਅਕਾਲ ਪੁਰਖ ਦਾ ਨਿਰਗੁਣ ਸਰੂਪ ਦਾ ਪਹਿਲਾਂ ਮੰਗਲ ਕਰਦੇ ਨੇ। ਪਰਮਾਤਮਾ ਇੱਕ ਹੈ, ਸਭਨਾਂ ਦਾ ਪ੍ਰਕਾਸ਼ਕ ਹੈ। ਉਹ ਸਤ ਸਰੂਪ ਹੈ, ਸਦੀਵੀ ਰਹਿਣ ਵਾਲਾ ਹੈ, ਅਗਿਆਨ ਮਿਟਾਉਂਦਾ ਹੈ, ਗਿਆਨ ਬਖਸ਼ਦਾ ਹੈ, ਕਿਰਪਾਲੂ ਬੜਾ ਹੈ, ਦ੍ਰਵਿਤ ਹਿਰਦੇ ਵਾਲਾ, ਸਭ ਤੇ ਦਇਆ ਕਰਦਾ ਹੈ। ਦੂਸਰਾ ਭਾਵ ਇਹ ਹੈ ਵੀ ਉਹ ਸਤ ਸਰੂਪ ਪਰਮੇਸ਼ਵਰ ਸਭਨਾਂ ਦਾ ਪ੍ਰਕਾਸ਼ਕ ਗੁਰਾਂ ਦੇ ਪ੍ਰਸਾਦ ਸਦਕਾ, ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ। ਤੋ ਗੁਰੂ ਨਾਨਕ ਸਾਹਿਬ ਅਕਾਲ ਸਰੂਪ ਦੁਨੀਆਂ ਤੇ ਬਾਣੀ ਲੈ ਕੇ ਪ੍ਰਗਟ ਹੋਏ। ਔਰ ਜਦੋਂ ਉਹਨਾਂ ਨੇ ਆਪਣੇ ਪਿਆਰਿਆਂ ਦੇ ਹਿਰਦੇ ਰੂਪੀ ਕੋਠੀ ਵਿੱਚ ਨਾਮ ਦਾ ਦੀਵਾ ਬਾਲਿਆ, ਤੋ ਕਹਿੰਦੇ ਉੱਥੇ ਅਵਿਦਿਆ ਦੀ ਜੋ ਹਨੇਰੀ ਕਾਲੀ ਬੋਲੀ ਰਾਤ ਸੀ ਉਹ ਨਾ ਰਹੀ, ਉੱਥੇ ਅਗਿਆਨ ਨਾ ਰਿਹਾ, ਵਿਕਾਰਾਂ ਦਾ ਹਨੇਰਾ ਉੱਥੋਂ ਦੂਰ ਚਲਿਆ ਗਿਆ।
ਬਿਨ ਸਿਉ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ।
ਜਿਹੜਾ ਵਿਕਾਰਾਂ ਦਾ ਹਨੇਰਾ ਸੀ ਉਹਦਾ ਵਿਨਾਸ਼ ਹੋਇਆ, ਔਰ ਜ਼ਿਹਨ ਦੇ ਅੰਦਰ ਰਤਨ ਲੱਭੇ। ਰਤਨ ਦਾ ਭਾਵ ਤੁਸੀਂ ਸਮਝਦੇ ਹੋ, ਚਮਕੀਲਾ ਪੱਥਰ ਜਿਹਦੀ ਬਹੁਤ ਕੀਮਤ ਹੁੰਦੀ ਹੈ, ਅਦਭੁਤ। ਤੋ ਉਹ ਕੋਠੜੀ ਦੇ ਵਿੱਚ ਜੋ ਸ਼ੁਭ ਗੁਣਾ ਰੂਪੀ ਰਤਨ ਲੱਭੇ ਨੇ, ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਹ ਮੁੱਲ ਨਹੀਂ ਖਰੀਦੇ ਜਾਂਦੇ। ਉਹ ਕਿਹੜੇ ਰਤਨ ਨੇ? ਸਤ, ਸੰਤੋਖ, ਦਇਆ, ਧਰਮ, ਖਿਮਾ, ਇਹ ਜਿੰਨੇ ਵੀ ਸ਼ੁਭ ਗੁਣ ਹਨ, ਇਹ ਅੰਤਸ਼ਕਰਨ ਵਿੱਚੋਂ ਪ੍ਰਗਟ ਹੋਏ ਨੇ, ਲੱਭ ਪਏ ਜਦੋਂ ਤੋਂ ਗੁਰਬਾਣੀ ਦਾ ਦੀਵਾ ਅੰਦਰ ਬਲਿਆ ਹੈ।
ਬਿਸਮਨ ਬਿਸਮ ਭਏ ਜੋ ਭੁੱਖੇ, ਕਹਿਣ ਨਾ ਜਾਏ ਵਡਿਆਈ।
ਵਿਸ਼ਰਾਮ ਦੇ ਕੇ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਸੰਸਕ੍ਰਿਤ ਦਾ ਲਫ਼ਜ਼ ਹੈ ਬਿਸਮਏ, ਉਹਦੇ ਤੋਂ ਹੈ ਬਿਸਮ, ਅਸਚਰਜ, ਹੈਰਾਨ ਰਹਿ ਜਾਣਾ। ਜਦੋਂ ਅਗਿਆਨ ਦਾ ਪਰਦਾ ਲਹਿ ਗਿਆ, ਹਨੇਰਾ ਮਿਟ ਗਿਆ, ਪਰਮਾਤਮਾ ਦੇ ਦਰਸ਼ਨ ਹੋਏ ਜੋ ਅੰਦਰ ਵਸਦਾ ਹੈ। ਕਹਿੰਦੇ ਉਸ ਅਵਸਥਾ ਨੂੰ, ਉਸ ਆਨੰਦ ਨੂੰ ਗਲੂਆ ਬਿਆਨ ਨਹੀਂ ਕਰ ਸਕਦਾ, ਉਹਦੀ ਵਡਿਆਈ ਦਾ ਅੰਤ ਨਹੀਂ ਆਉਂਦਾ। ਉਸ ਦ੍ਰਿਸ਼ ਨੂੰ ਅਲਫਾਜ਼ਾਂ ਚ ਜਕੜ ਦੇਣਾ ਨਾਮੁਮਕਿਨ ਹੈ। ਅੱਜਕੱਲ ਤੇ ਆਪਾਂ ਵੇਖਦੇ ਸੋਸ਼ਲ ਮੀਡੀਆ ਤੇ ਜਿਹੜਾ ਮਰਜ਼ੀ ਪੱਤਰਕਾਰ ਬਣਿਆ, ਜਿਹੜਾ ਮਰਜ਼ੀ ਗਿਆਨੀ ਬਣਿਆ, ਦਸਮ ਦੁਆਰ ਤੋਂ ਥੱਲੇ ਦੀ ਤਾਂ ਗੱਲ ਹੀ ਕੋਈ ਨੀ ਕਰਦਾ। ਉੱਥੇ ਆਹ ਹੈ ਜੀ, ਉੱਥੇ ਉਹ ਹੈ ਜੀ, ਉੱਥੇ ਟਾਈਮ ਟਰੈਵਲ ਹੈ ਜੀ, ਉੱਥੇ ਇੱਦਾਂ ਹੈ ਉੱਦਾਂ ਹੈ। ਮੈਂ ਨਹੀਂ ਆਉਂਦਾ ਵੀ ਇਹ ਅਦਭੁਤ ਨਜ਼ਾਰੇ ਹੈ ਨਹੀਂ, ਮੈਂ ਇਹ ਆਨਾ ਵੀ ਬਾਣੀ ਕਹਿੰਦੀ ਹੈ ਉਹ ਬਿਆਨ ਨਹੀਂ ਕੀਤੇ ਜਾ ਸਕਦੇ, ਅਲਫਾਜ਼ ਹੁੰਦੇ ਨਹੀਂ ਉਹਨਾਂ ਨੂੰ ਬਿਆਨ ਕਰਨ ਲਈ। ਉਹ ਆਨੰਦ ਹੀ ਐਸਾ ਹੈ, ਉਹ ਚਮਕੀ ਐਸੀ ਹੈ। ਤੇ ਵੈਸੇ ਵੀ ਬਾਣੀ ਨੇ ਇੱਕ ਗੱਲ ਕਹੀ ਹੈ, ਜਿਨ ਹਰ ਪਾਇਆ ਤਿਨੈ ਛੁਪਾਇਆ, ਜਿਹਨੂੰ ਲੱਭਿਆ ਹੈ ਨਾ ਰੱਬ, ਉਹ ਬਿਆਨ ਨਹੀਂ ਕਰ ਸਕਿਆ। ਦੂਸਰਾ ਫਿਰਕਾ ਹੈ, ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ, ਪੱਲੇ ਵੀ ਕੁਝ ਨਹੀਂ, ਪਾਇਆ ਵੀ ਕੁਝ ਨਹੀਂ, ਤੇ ਟੀਵੀ ਤੇ ਬੈਠੇ ਰਹਿਣਾ ਵੀ ਮੈਂ ਪਾਇਆ ਹੈ। ਆਹ ਆਨੰਦ ਹੈ ਦਸਵੇਂ ਦੁਆਰ ਦਾ, ਰੱਬ ਇਦਾਂ ਦਾ, ਰੱਬ ਉਦਾਂ ਦਾ। ਜਿਹਨੇ ਪਾਇਆ ਹੈ ਉਹ ਬਿਆਨ ਨਹੀਂ ਕਰ ਸਕਿਆ, ਜਿਹਨੇ ਨਹੀਂ ਪਾਇਆ ਉਹ ਵਾਹ ਵਾਹ ਗਾਉਂਦਾ ਹੈ, ਬੋਲਦਾ ਹੈ। ਤੋ ਸਮਝ ਲਿਓ, ਗੁੰਗੇ ਦੇ ਮਠਿਆਈ ਖਾਣ ਦੀ ਨਿਆਈ, ਇਹ ਆਨੰਦ ਬਿਆਨ ਨਹੀਂ ਕੀਤਾ ਜਾ ਸਕਦਾ। ਉੱਥੇ ਵਿਸਮਨ ਅਸਚਰਗਤਾ ਵਿੱਚ ਲੈ ਜਾਈਦਾ ਹੈ, ਉਹ ਐਸਾ ਅਗੰਮੀ ਨਜ਼ਾਰਾ ਹੈ।
ਮਗਨ ਭਏ ਹਾਂ ਸੰਗ ਮਾਤੇ, ਓਤ ਪੋਤ ਲਪਟਾਈ।
ਮਗਨ ਤੇ ਮਾਤੇ ਵਿੱਚ ਥੋੜਾ ਹੀ ਫਰਕ ਹੈ। ਮਗਨ ਦਾ ਭਾਵ ਹੁੰਦਾ ਹੈ ਸੰਸਕ੍ਰਿਤ ਦੇ ਵਿੱਚ ਡੁੱਬਿਆ ਹੋਇਆ, ਮੋਹਿਤ ਹੋਇਆ ਕਿਸੇ ਲਈ। ਮਾਤੇ ਦਾ ਭਾਵ ਹੈ ਮਸਤ ਹੋਇਆ। ਕਹਿੰਦੇ ਉਹਦੇ ਦਰਸ਼ਨ ਜਦੋਂ ਦੇ ਹੋਏ ਨੇ, ਇਹ ਮਨ ਉਹਦੇ ਵਿੱਚ ਇੱਕਮਿਕ ਹੋ ਗਿਆ ਹੈ, ਉਹਦੇ ਨਾਲ ਇੱਦਾਂ ਰਲਿਆ ਹੈ। ਇੱਥੇ ਲਫ਼ਜ਼ ਵਰਤਿਆ ਓਤ, ਉਣੇ ਜਾਣਾ, ਜਿਵੇਂ ਤਾਣਾ ਪੇਟਾ ਹੈ ਨਾ, ਧਾਗੇ ਨਾਲ ਧਾਗਾ ਮਿਲਿਆ ਹੁੰਦਾ ਹੈ। ਪਰਮਾਤਮਾ ਚ ਇੱਕਮਿਕ ਹੋਏ ਹੈ, ਉਹਦੇ ਨਾਮ ਵਿੱਚ ਮਸਤ ਰਹੀਦਾ ਹੈ। ਜਿਵੇਂ ਕੋਈ ਸ਼ਰਾਬੀ ਸ਼ਰਾਬ ਵਿੱਚ ਮਾਤਾ ਹੁੰਦਾ ਹੈ, ਇਉਂ ਨਾਮ ਦੇ ਰਸ ਵਿੱਚ ਉਹ ਮਾਤੇ ਰਹਿੰਦੇ ਨੇ, ਮਸਤ ਰਹਿੰਦੇ ਹਨ।
ਆਲ ਜਾਲ ਨਹੀਂ ਕਸ਼ੂ ਜੰਜਾਰਾ, ਅਹੰਗ ਬੁੱਧ ਨਹੀਂ ਭੂਰਾ।
ਇਹ ਜਿਹੜਾ ਆਲ ਲਫ਼ਜ਼ ਹੈ, ਆਲਿਆ ਸੰਸਕ੍ਰਿਤ ਵਿੱਚ ਘਰ ਨੂੰ ਆਉਂਦੇ ਨੇ, ਘਰ ਦੇ ਝਮੇਲੇ। ਤੋ ਜੋ ਅੱਗੇ ਲਫ਼ਜ਼ ਜੰਜਾਲ ਹੈ, ਜੰਜਾਰਾ ਜੰਜਾਲ ਤੋਂ ਬਣਿਆ, ਤੇ ਇਹਦਾ ਵੀ ਭਾਵ ਹੁੰਦਾ ਰੋਕ, ਦੁੱਖ, ਤਕਲੀਫਾਂ। ਹੁਣ ਗ੍ਰਸਤ ਦੇ ਘਰ ਦੇ ਸੰਸਾਰ ਦੇ ਜਿਹੜੇ ਆਲ ਜੰਜਾਲ ਨੇ, ਰੋਗ ਸੋਗ ਨੇ, ਔਰ ਜਿਹੜੀ ਅਹਿਮ ਬੁੱਧ ਹੈ, ਮੈਂ ਮੇਰੀ ਦੀ ਭਾਵਨਾ, ਬਸ ਮੈਂ ਦੀ ਰੱਟ ਲਾਉਣੀ, ਸਭ ਕੁਝ ਮੈਂ ਹਾਂ, ਭੋਰਾ ਦਾ ਭਾਵ ਹੈ ਰੰਚਕ ਮਾਤਰ ਵੀ, ਇਹ ਵਿਕਾਰ ਸਾਡੇ ਚ ਨਹੀਂ ਰਹੇ। ਇਹ ਸਾਰਿਆਂ ਵਿਕਾਰਾਂ ਦਾ ਨਾਸ਼ ਮਾਰ ਦਿੱਤਾ ਹੈ ਬਾਣੀ ਨੇ, ਬਾਣੀ ਦੇ ਅਭਿਆਸ ਨੇ। ਥੋੜਾ ਜਿੰਨਾ ਵੀ ਕੋਈ ਅੰਦਰ ਵਿਕਾਰ ਨਹੀਂ ਰਿਹਾ, ਐਸੀ ਕਿਰਪਾ ਹੋਈ ਹੈ। ਪਰਮਾਤਮਾ ਬਹੁਤ ਉੱਚਾ ਹੈ, ਜਿਹੜੇ ਉਸ ਉੱਚੇ ਨਾਲ ਜੁੜਦੇ ਨੇ ਉਹਨਾਂ ਦਾ ਨਾਮ ਦੁਨੀਆਂ ਤੇ ਉੱਚਾ ਹੋ ਜਾਂਦਾ ਹੈ, ਜਿਹੜੇ ਭੁੱਲ ਜਾਂਦੇ ਨੇ ਉਹਨਾਂ ਦਾ ਨਾਮਣਾ ਦੁਨੀਆਂ ਤੋਂ ਮਿਟ ਜਾਂਦਾ ਹੈ। ਖੀਚਾ ਲਫ਼ਜ਼ ਵਰਤਿਆ ਹੈ, ਖੀਚਾ ਦਾ ਭਾਵ ਹੁੰਦਾ ਹੈ ਅੰਤਰਾ। ਪਰਮਾਤਮਾ ਨੂੰ ਗਾਉਣ ਵਾਲੇ ਉੱਡੇ ਹੀ ਉੱਚੇ, ਉਹਦੇ ਵਿੱਚ ਹੀ ਮਿਲ ਗਏ, ਹੁਣ ਅੰਤਰਾ ਨਹੀਂ ਰਿਹਾ, ਫਾਸਲਾ ਨਹੀਂ ਰਿਹਾ। ਠਾਕੁਰ ਤੇ ਮੁਰੀਦ, ਗੁਰੂ ਤੇ ਚੇਲਾ ਇੱਕਮਿਕ ਹੋ ਗਏ ਨੇ, ਕਿਉਂਕਿ ਜਦੋਂ ਵਿਕਾਰਾਂ ਦਾ ਹਨੇਰਾ ਨਾ ਰਿਹਾ, ਨਿਰਮਲ ਹੋ ਗਏ। ਪ੍ਰਭੂ ਬੜਾ ਨਿਰਮਲ ਹੈ, ਉਹਦੇ ਵਿੱਚ ਅਭੇਦਤਾ ਮਿਲ ਜਾਂਦੀ ਹੈ।
ਏਕ ਓਂਕਾਰ ਏਕ ਪਾਸਾਰਾ, ਏਕ ਅਪਰ ਅਪਾਰਾ।
ਪਰਮਾਤਮਾ ਇੱਕ ਹੈ, ਸਭਨਾ ਦੀ ਰੋਜ਼ੀ ਰੋਟੀ ਦੀ ਕਾਰ ਉਹਦੇ ਹੱਥ ਵਿੱਚ ਹੈ, ਔਰ ਉਹ ਇੱਕ ਤੋਂ ਹੀ ਪਸਰਿਆ ਹੈ। ਜਿਵੇਂ ਇੱਕ ਬੀਜ ਤੋਂ ਰੁੱਖ ਪੈਦਾ ਹੋਵੇ ਤੇ ਉਹਦੀਆਂ ਕਿੰਨੀਆਂ ਡਾਲੀਆਂ ਨੇ, ਇਹ ਬਿਲੀਅਨਸ ਆਫ ਗਲੈਕਸੀਸ, ਇਹ ਖੰਡ ਬ੍ਰਹਿਮੰਡ ਉਸ ਇੱਕੇ ਦਾ ਵਿਸਥਾਰ ਹੈ, ਇੱਕੇ ਦਾ ਹੀ ਸਾਰੇ ਦਾ ਸਾਰਾ ਇਹ ਖਲਾਰਾ ਪਿਆ ਹੋਇਆ ਹੈ। ਇੱਕ ਤੋਂ ਅਨੇਕ ਹੁੰਦਾ ਹੈ, ਫੈਲਾਓ ਕਰਦਾ ਹੈ, ਵਿਸਥਾਰ ਕਰਦਾ ਹੈ, ਅਨੇਕ ਤੋਂ ਇੱਕ ਹੋ ਜਾਂਦਾ ਹੈ। ਤੋ ਇਹ ਪਰਮਾਤਮਾ ਨੇ ਇਸ ਪ੍ਰਕਾਰ ਦੇ ਨਾਲ ਦੁਨੀਆਂ ਦੀ ਖੇਡ ਬਣਾਈ ਹੈ। ਫਿਰ ਅੱਗੇ ਮਹਾਰਾਜ ਨੇ ਲਫ਼ਜ਼ ਵਰਤਿਆ ਹੈ ਅਪਰ ਅਪਾਰਾ, ਆ ਪਰ, ਇਹਦਾ ਭਾਵ ਹੈ ਉਰੇ, ਉਰਲਾ ਕੰਢਾ। ਤੇ ਜਿਹੜਾ ਲਫ਼ਜ਼ ਅਪਾਰਾ ਹੈ, ਪਾਰਲਾ ਕੰਢਾ, ਏਡਾ ਵਿਸਥਾਰ ਹੈ, ਨਾ ਉਰਲੇ ਕੰਢੇ ਦਾ ਹੀ ਪਤਾ ਲੱਗਦਾ ਨਾ ਪਰਲੇ ਕੰਢੇ ਦਾ ਹੀ। ਨਦੀਆਂ ਦਾ ਤੇ ਪਤਾ ਲੱਗ ਜਾਂਦਾ ਨਾ ਉਰਲੇ ਪਾਰਲੇ ਕੰਢੇ ਦਾ, ਸਾਗਰ ਦੇ ਇੱਕ ਕੰਢੇ ਤੇ ਖਲੋ ਤੇ ਪਰਲੇ ਕੰਢੇ ਦਾ ਨਹੀਂ ਪਤਾ ਲੱਗਦਾ। ਪ੍ਰਭੂ ਏਡੀ ਅਗੰਮੀ ਹਸਤੀ ਹੈ, ਨਾ ਉਰਲਾ ਕੰਢਾ ਹੀ ਦਿਖੇ ਨਾ ਪਰਲਾ ਕੰਢਾ ਹੀ ਦਿਖੇ। ਅੱਜ ਕੱਲ ਹੀ ਸਾਇੰਸ ਇੱਕ ਬਿਆਨ ਦੇ ਰਹੀ ਹੈ, ਉਹ ਕਹਿ ਰਹੇ ਸਨ ਵੀ ਇੱਕ ਬ੍ਰਹਿਮੰਡ ਹੈ, ਬੜੇ ਗਲੈਕਸੀਜ ਨੇ, ਬੜੇ ਚੰਦ ਤਾਰੇ ਨੇ। ਹੁਣ ਉਹ ਕਹਿ ਰਹੇ ਨੇ ਵੀ ਹੋਰ ਵੀ ਬ੍ਰਹਿਮੰਡ ਨੇ, ਤੋ ਇਹਦਾ ਕੋਈ ਅੰਤ ਆਉਂਦਾ ਨਹੀਂ ਹੈ। ਵਾਧੂ ਦੇ ਕਿਆਫੇ ਅਸੀਂ ਲਾਈ ਜਾ ਰਹੇ ਹਾਂ, ਉਹਦਾ ਵਿਸਥਾਰ ਬਹੁਤ ਵੱਡਾ ਹੈ।
ਏਕ ਵਿਸਥੂਰਨ ਏਕ ਸੰਪੂਰਨ ਏਕ ਪ੍ਰਾਣ ਅਧਾਰਾ।
ਵਿਸਥੀਰਨ ਪਸਾਰੇ ਵਾਲਾ, ਉਹ ਪਰਮਾਤਮਾ ਬਹੁਤ ਖਿਲ ਰਿਹਾ ਹੈ। ਔਰ ਨਾਲ ਇਹ ਵੀ ਸਮਝਿਓ, ਇਹ ਨਹੀਂ ਕਹਿ ਸਕਦੇ ਵੀ ਏਡੇ ਵੱਡੇ ਵਿਸਥਾਰ ਦੇ ਵਿੱਚ ਉਹ ਇੱਕ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ ਹੋਵੇਗਾ। ਜਿਵੇਂ ਸਲਾਮ ਨੇ ਕਹਿ ਦਿੱਤਾ ਨਾ, ਉਹ ਪੱਛਮ ਵੱਲ ਹੈ, ਕਿਸੇ ਧਰਮ ਨੇ ਦੱਖਣ ਵੱਲ ਮੰਨ ਰਿਹਾ। ਗੁਰੂ ਸਾਹਿਬ ਕਹਿੰਦੇ ਨਹੀਂ, ਦੂਜੀਆਂ ਦਿਸ਼ਾਵਾਂ ਵਿੱਚ ਵੀ ਉਹੀ ਹੈ। ਠੀਕ ਹੈ, ਜਿਹੜੀ ਦਿਸ਼ਾ 'ਚ ਤੁਸੀਂ ਆਉਂਦੇ ਹੋ ਉੱਥੇ ਵੀ ਖੁਦਾ ਹੈ, ਤੇ ਜਿੱਥੇ ਤੁਹਾਨੂੰ ਨਹੀਂ ਜਾਪਦਾ ਉੱਥੇ ਵੀ ਹੈ। ਹਰ ਜਗ੍ਹਾ ਪਰਿਪੂਰਨ ਹੈ, ਔਰ ਉਹੀ ਸਾਰਿਆਂ ਦੇ ਪ੍ਰਾਣਾਂ ਦਾ ਆਧਾਰ ਹੈ, ਆਸਰਾ ਹੈ। ਉਹਦੇ ਤੋਂ ਲੈਦਾ ਹੋਰ ਕੋਈ ਵੀ ਦੁਨੀਆਂ ਤੇ ਸਹਾਰਾ ਨਹੀਂ ਹੈ। ਤੋ ਉਹ ਸਭ ਦਾ ਸਹਾਰਾ, ਚੰਨ ਤਾਰਿਆਂ ਨੂੰ ਰੋਸ਼ਨੀ ਦੇਣ ਵਾਲਾ, ਸਭਨਾਂ 'ਚ ਜੋਤ ਬਣ ਕੇ ਸਮਾਇਆ ਹੋਇਆ ਬਣਿਆ ਹੋਇਆ ਹੈ।
ਨਿਰਮਲ ਨਿਰਮਲ ਸੁੱਚਾ ਸੁੱਚੋ ਸੁੱਚਾ ਸੁੱਚੋ ਸੁੱਚਾ।
ਨਿਰਮਲ ਹੈ, ਉੱਜਲ ਹੈ, ਮੈਲ ਰਹਿਤ ਹੈ, ਉਹਦੇ 'ਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਨਹੀਂ ਹੈ। ਉਹ ਬੜਾ ਪਵਿੱਤਰ ਹੈ, ਸੁੱਚਾ ਹੈ, ਸ਼ੁੱਧ ਤੋਂ ਸ਼ੁੱਧ ਹੈ। ਉਹਦੇ ਵਰਗੀ ਨਿਰਮਲਤਾ, ਉਹਦੇ ਵਰਗਾ ਸੁੱਚਾਪਨ, ਉਹਦੇ ਵਰਗੀ ਸੱਚਾਈ ਹੋਰ ਕਿਧਰੇ ਤੁਹਾਨੂੰ ਨਜ਼ਰੀ ਨਹੀਂ ਆਵੇਗੀ। ਉਹਦੇ ਵਰਗਾ ਉਹ ਆਪ ਹੈ।
ਅੰਤ ਨਾ ਅੰਤ ਸਦਾ ਬੇਅੰਤ ਕਹੋ ਨਾਨਕ ਉੱਚੋ ਉੱਚਾ।
ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸਭ ਧਾਰਮਿਕ ਗ੍ਰੰਥਾਂ ਨੇ ਉਹਨੂੰ ਗਾਇਆ, ਲੋਕਾਈ ਨੇ ਉਸ ਨੂੰ ਗਾਇਆ, ਆਨੰਦ ਪਾਇਆ, ਪਰ ਕਿਸੇ ਕੋਲ ਉਹ ਅਲਫਾਜ਼ ਨਹੀਂ, ਉਹ ਕਲਮ ਨਹੀਂ ਜਿਨ੍ਹਾਂ ਦੇ ਨਾਲ ਉਸ ਵਾਹਿਗੁਰੂ ਦਾ ਅੰਤ ਪਾ ਸਕੇ। ਕਿਉਂ ਅੰਤ ਨਹੀਂ ਪੈਂਦਾ? ਉਹ ਬੇਅੰਤ ਹੈ, ਅੰਤ ਤੋਂ ਰਹਿਤ ਹੈ, ਔਰ ਉਹਦੇ ਵਰਗੀ ਉੱਚੀ ਤੇ ਬੁਲੰਦ ਹਸਤੀ ਕਿਸੇ ਦੀ ਨਹੀਂ, ਨਾ ਉਹਦੇ ਤੁਲ ਕੋਈ ਹੈ, ਨਾ ਉਹਦੇ ਤੁਲ ਕੋਈ ਹੋ ਸਕਦਾ ਹੈ। ਪਰਮਾਤਮਾ ਅਨੰਤ ਹੈ, ਉਹਦੇ ਗੀਤ ਗਾਓ ਤੇ ਅਨੰਤ ਹੀ ਗੁਣ ਬਖਸ਼ਦਾ ਹੈ, ਅਨੰਤ ਹੀ ਖੁਸ਼ੀਆਂ ਬਖਸ਼ਦਾ ਹੈ, ਅਨੰਤ ਹੀ ਜੀਵਨ ਦੇ ਵਿੱਚ ਆਨੰਦ ਬਖਸ਼ ਦਿੰਦਾ ਹੈ। ਤੋ ਗੁਰੂ ਪਰਮੇਸ਼ਰ ਦੀ ਮਹਿਮਾ ਅਪਰੰਪਾਰ ਹੈ। ਜਿਹੜੇ ਉਹਦੇ ਨਾਲ ਜੁੜੇ ਉਹਨਾਂ ਦਾ ਮਰਾਤਬਾ ਉੱਚਾ ਹੋ ਗਿਆ, ਜਿਹੜੇ ਉਹਨੂੰ ਭੁੱਲ ਗਏ ਉਹਨਾਂ ਦਾ ਦੁਨੀਆਂ ਤੋਂ ਵਜੂਦ ਮਿਟ ਗਿਆ। ਤੋ ਇਹ ਅਗੰਮੀ ਸ਼੍ਰੀ ਮੁਖ ਵਾਕ ਦੀ ਵਿਚਾਰ ਹੈ। ਆਓ ਜੋ ਇਹ ਪੋਹ ਦੇ ਮਹੀਨੇ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ, ਉਹਨਾਂ ਦਿਹਾੜਿਆਂ ਬਾਬਤ, ਸ਼ਹੀਦਾਂ ਸਤਪੁਰਸ਼ਾਂ ਬਾਬਤ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ, ਉਹਨਾਂ ਦੀ ਅਗੰਮੀ ਗਾਥਾ ਨੂੰ ਬਿਆਨ ਕਰਦੇ ਹਾਂ। ਗੁਰੂ ਪਰਮੇਸ਼ਰ ਦੇ ਰੁਤਬੇ ਬਾਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਬਲਿਓ ਚਿਰਾਗ ਅੰਧਾਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਪਰਮਾਤਮਾ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ 10 ਸਰਗੁਣ ਸਰੂਪ ਧਾਰ ਕੇ ਦੁਨੀਆਂ ਤੇ ਪ੍ਰਗਟ ਰਹੇ। ਦਸਾਂ ਦਰਮਿਆਨ ਇੱਕੋ ਜੋਤ ਵਰਤੀ ਹੈ, ਜੋਤ ਓਹਾ ਜੁਗਤ ਸਾਈ ਸਹਿਕਾਇਆ ਫੇਰ ਪਲਟੀ ਹੈ, ਚੁੜੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀ ਹੈ। ਜਿਹੜਾ ਚਵਰ ਛਤਰ ਤਖਤ ਗੁਰੂ ਨਾਨਕ ਦਾ ਹੈ, ਉਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੈ, ਕੋਈ ਫਾਸਲਾ ਨਹੀਂ ਹੈ। ਭਾਈ ਨੰਦ ਲਾਲ ਫਾਰਸੀ ਵਿੱਚ ਕਹਿੰਦੇ ਨੇ, ਸਲਤਨਤ ਦਹਮਸ਼ ਦਸਤ ਪੇਚੇ ਦੇਵਾਨੇ ਦੌਰ ਗੀਰ, ਵਾ ਜ਼ੇਬੋ ਅਰਾਇਸ਼ੇ ਜਾਵੇਦਾਨੀ ਸਰੀਰ। ਐ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਗੁਰੂ ਨਾਨਕ ਤੋਂ ਦਸਵੀਂ ਪਾਤਸ਼ਾਹੀ ਹੈ ਤੁਹਾਡੀ। ਦਹਮਸ਼ ਦਹਮ ਦਸਵੀਂ ਨੂੰ ਆਉਂਦੇ ਨੇ, ਅਸ਼ ਉਹਨਾਂ ਦੀ। ਤੁਹਾਡੇ ਜਿਹੜੇ ਦਸਤ ਨੇ ਨਾ, ਤੁਹਾਡੇ ਜਿਹੜੇ ਹੱਥ ਨੇ, ਪੇਚੇ ਦਾ ਭਾਵ ਹੈ ਉਹ ਮਰੋੜਨ ਵਾਲੇ ਨੇ। ਕਿਹਨੂੰ? ਦੇਵਾਨੇ ਫਾਰਸੀ ਚ ਸ਼ੈਤਾਨ ਨੂੰ ਆਉਂਦੇ ਨੇ, ਧਰਮ ਦੇ ਦੁਸ਼ਮਣਾਂ ਨੂੰ, ਸ਼ੈਤਾਨਾਂ ਨੂੰ, ਜਿਹੜੇ ਤੁਹਾਡੇ ਪਿਆਰਿਆਂ ਨੂੰ ਦੁੱਖ ਦਿੰਦੇ ਨੇ, ਇਨਸਾਨੀਅਤ ਦੇ ਦੁਸ਼ਮਣ ਨੇ, ਉਹਨਾਂ ਨੂੰ ਤਰੜ ਕੇ ਮਰੜ ਕੇ ਸੁੱਟ ਦਿੰਦੇ ਹੋ। ਗੁਰੂ ਨਾਨਕ ਦੇ ਤਖਤ ਦੀ ਸ਼ਾਨ ਨੂੰ ਹੋਰ ਵਧਾਉਣ ਵਾਲੇ ਹੋ। ਤੋ ਗੁਰਦੇਵ ਇਨਸਾਨੀਅਤ ਦੇ ਧਰਮਦਾਨ ਦੇ ਦੁਸ਼ਮਣ ਨਾਲ ਦੋ ਹੱਥ ਕਰਨ ਵਾਲੇ ਨੇ, ਪਾਪ ਨੂੰ ਮਿਟਾਉਣ ਵਾਲੇ ਨੇ, ਸੱਚ ਨੂੰ ਬੁਲੰਦ ਕਰਨ ਵਾਲੇ ਨੇ। ਗੁਰ ਭੇਟਿਆ ਹੈ ਮੁਕਤ ਦਾਤਾ, ਹਰ ਕੀ ਹਮਾਰੀ ਸਫਲ ਜਾਤਾ। ਗੁਰੂ ਮੁਕਤੀ ਦਾ ਦਾਤਾ ਹੈ, ਰੋਗ ਸੋਗ ਮਿਟਾਉਂਦਾ ਹੈ, ਪੈਰਾਂ ਦੀਆਂ ਬੇੜੀਆਂ ਕੱਟਦਾ ਹੈ, ਧਰਮ ਦੇ ਦੁਸ਼ਮਣਾਂ ਤੋਂ ਇਨਸਾਨੀਅਤ ਨੂੰ ਰੱਖਦਾ ਹੈ। ਬਸ ਇਸੇ ਗੁਣ ਕਰਕੇ ਹੀ ਔਰੰਗਜ਼ੇਬ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਝਗੜਾ ਹੈ। ਔਰੰਗਜ਼ੇਬ ਮੁਗਲੀਆ ਸਲਤਨਤ ਦਾ ਮਾਲਕ ਹੈ, ਦਿੱਲੀ ਦਾ ਪਤੀ ਹੈ, ਭਾਰਤ ਵਰਸ਼ ਤੇ ਜ਼ੁਲਮ ਕਰਦਾ ਹੈ। ਜ਼ੁਲਮ ਨੂੰ ਰੋਕਣ ਦੇ ਲਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸ਼ਸਤਰ ਉਠਾਉਂਦੇ ਨੇ। 22 ਧਾਰ ਦੇ ਰਾਜੇ, ਮੁਗਲੀਆ ਸਲਤਨਤ, ਇਹਨਾਂ ਦੇ ਨਾਲ 14 ਜੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੀਵਨ ਕਾਲ ਚ ਲੜੇ, ਔਰ 14 ਦੇ ਵਿੱਚ ਸਿਰ ਨਹੀਂ ਝੁਕਾਇਆ, ਸਿਰੜ ਨਹੀਂ ਛੱਡਿਆ, ਹਾਰ ਨਹੀਂ ਮੰਨੀ, ਦੁਸ਼ਮਣਾਂ ਨੂੰ ਮਿੱਟੀ ਚ ਮਿਲਾ ਕੇ ਨਿਕਲੇ ਨੇ। ਨਾਜ਼ਮ ਵਜ਼ੀਰ ਖਾਂ ਸੂਬਾ ਸਰਹੰਦ, 22 ਧਾਰ ਦੇ ਰਾਜੇ ਭੀਮ ਚੰਦ ਹੁਣੀ ਇੱਕ ਦਿਨ ਬੈਠੇ ਸਲਾਹ ਕਰਨ ਵੀ ਔਰੰਗਜ਼ੇਬ ਨੂੰ ਚਿੱਠੀ ਲਿਖਣੀ ਚਾਹੀਦੀ ਹੈ ਵੀ ਅਸੀਂ ਉੱਤਰੀ ਭਾਰਤ ਦੇ ਸੂਬਿਆਂ ਦੀ ਮਦਦ ਲੈ ਕੇ ਵੇਖ ਲਿਆ, ਰੰਗੜ ਗੁੱਜਰ ਲੁਟੇਰੇ ਇਕੱਠੇ ਕਰ ਲਏ, 22 ਧਾਰ ਦੀਆਂ ਫੌਜਾਂ ਲੈ ਕੇ ਚੱਲ ਪਏ, ਗੁਰੂ ਗੋਬਿੰਦ ਸਿੰਘ ਨੂੰ ਹਰਾਇਆ ਨਹੀਂ ਜਾ ਸਕਿਆ, ਸਾਨੂੰ ਸ਼ਾਹੀ ਮਦਦ ਭੇਜੋ, ਦਿੱਲੀ ਤੋਂ ਮਦਦ ਮਿਲ ਜਾਵੇ, ਤੇ ਸੂਬੇ ਤੇ ਤੁਹਾਡੇ ਅੱਗੇ ਹੈ ਨਹੀਂ, ਇੱਥੇ ਗੁਰੂ ਗੋਬਿੰਦ ਸਿੰਘ ਨਾਲ ਦੋ ਹੱਥ ਕਰਦੇ ਹੀ ਰਹਿੰਦੇ ਨੇ, ਫਿਰ ਇਸ ਸਾਂਝੇ ਵੈਰੀ ਨੂੰ ਖਤਮ ਕੀਤਾ ਜਾ ਸਕਦਾ ਹੈ, ਨਹੀਂ ਤੇ ਐਡੀ ਫੌਜ ਤਿਆਰ ਕਰ ਲਈ ਹੈ। ਕਲਗੀਧਰ ਨੇ ਕਹਿੰਦਾ ਹੈ, ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਬਦਲਾ ਲੈਣ ਲਈ ਔਰੰਗਜ਼ੇਬ ਨੂੰ ਮਿਟਾਵਾਂਗਾ। ਏਦਾਂ ਦੇ ਵੱਧ ਘੱਟ ਅਲਫਾਜ਼ ਚਿੱਠੀ ਵਿੱਚ ਲਿਖੇ ਗਏ। ਔਰੰਗਜ਼ੇਬ ਦੱਖਣ ਦੇ ਵਿੱਚ ਹੈ, ਉਹਨੂੰ ਸੁਨੇਹਾ ਮਿਲ ਗਿਆ, ਉਹਨੇ ਸੂਬਿਆਂ ਨੂੰ ਐਲਾਨ ਕੀਤਾ ਹੈ, ਹੁਕਮਨਾਮੇ ਕੱਢੇ ਨੇ, ਇਹ ਸੂਬਾ ਸਰਹੰਦ ਨਾਜ਼ਮ ਵਜ਼ੀਰ ਖਾਂ, ਉੱਤਰੀ ਭਾਰਤ ਦੇ ਸਾਰੇ ਸੂਬੇ ਤੇਰੀ ਮਦਦ ਤੇ ਆਉਣਗੇ, ਦਿੱਲੀ ਤੋਂ ਪੂਰੀ ਮਦਦ ਮਿਲੇਗੀ, ਜਿਹੜਾ ਦਿੱਲੀ ਦੇ ਤਖ਼ਤ ਅੱਗੇ ਸਿਰ ਨਹੀਂ ਝੁਕਾਉਂਦਾ ਉਹ ਸਿਰ ਕਲਮ ਕਰ ਦੇਣਾ ਪਵੇਗਾ, ਜਾਂ ਗੁਰੂ ਗੋਬਿੰਦ ਸਿੰਘ ਦੀਆਂ ਮਸ਼ਕਾਂ ਬੰਨ ਕੇ ਦਿੱਲੀ ਲੈ ਆਓ, ਤੇ ਜਾਂ ਉਹਦਾ ਗਲੂਆ ਕੱਟ ਕੇ ਮੇਰੇ ਸਾਵੇਂ ਹਾਜ਼ਰ ਕਰੋ, ਵੇਖੋ ਇੱਕ ਫਕੀਰ ਦੀ ਤਾਕਤ। 1704 ਈਸਵੀ ਮਈ ਦਾ ਮਹੀਨਾ, 1761 ਬਿਕਰਮੀ ਸੰਮਤ, ਉੱਤਰੀ ਭਾਰਤ ਦੀ ਸਾਰੀ ਫੌਜ ਅਨੰਦ ਸਰਹੱਦਾਂ ਦੀ ਪੁਰੀ ਨੂੰ ਘੇਰਾ ਪਾਉਂਦੀ ਹੈ। ਲਾਹੌਰ ਦਾ ਸੂਬਾ ਜ਼ਬਰਦਸਤਕਾਂ, ਸੂਬਾ ਸਰਹੰਦ ਨਾਜ਼ਮ ਵਜ਼ੀਰ ਖਾਂ ਜਲੰਧਰ ਦਾ ਸੂਬਾ, ਜੰਮੂ ਦਾ ਸੂਬਾ, ਕਸ਼ਮੀਰ ਦਾ ਸੂਬਾ, ਮੁਲਤਾਨ ਦਾ ਸੂਬਾ, ਮਲੇਰਕੋਟਲੇ ਦਾ ਸੂਬਾ, ਕਸੂਰ ਦਾ ਸੂਬਾ, ਇਹ ਜਿੰਨੇ ਵੀ ਨਾਜ਼ਮ ਨੇ ਨਵਾਬ ਨੇ, 22 ਧਾਰ ਦੇ ਰਾਜੇ ਇਹਨਾਂ ਦੇ ਨਾਲ, ਰੰਗੜ ਗੁੱਜਰ ਲੁਟੇਰੇ ਵੀ ਨਾਲ, ਵੀ ਗੁਰੂ ਘਰ ਚੜਾਵਾ ਬੜਾ ਚੜਦਾ ਹੈ, ਆਨੰਦਪੁਰ ਨੂੰ ਘੇਰ ਕੇ ਬਹਿ ਗਏ। 10,000 ਦੇ ਇਰਦ ਗਿਰਦ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਸਿੰਘ ਨੇ, ਔਰ ਅੱਲਾ ਯਾਰ ਖਾਂ ਮੁਸਲਮਾਨ ਕਹਿੰਦਾ ਹੈ ਵੀ ਗੁਰੂ ਦੀ ਫੌਜ ਨਾਲੋਂ 20 ਗੁਣਾ ਵੱਧ ਦੁਸ਼ਮਣ ਦੀ ਫੌਜ ਹੈ। ਉਹ ਸ਼ਹੀਦਾਨੇ ਵਫਾ ਵਿੱਚ ਲਿਖਦਾ ਹੈ, ਅਦਾ ਕੀ ਫੌਜ ਕੇ ਨਾ ਸ਼ੁਮਾਰੋ ਹਿਸਾਬ ਥੇ, ਸਰਕਾਰੀ ਫੌਜ ਏਕ ਨਹੀਂ ਦੋ ਨਵਾਬ ਥੇ, ਰਾਜੇ ਕਈ ਪਹਾੜ ਕੇ ਹਮ ਰਕਾਬ ਥੇ, ਸਿੰਘੋ ਸੇ ਬਿਸਤ ਚੰਦ ਜਹ ਸ਼ੈਖੋ ਸ਼ਾਬ ਥੇ। ਕਹਿੰਦਾ ਵੱਡੇ ਨਵਾਬ ਨਾਜ਼ਮ ਵਜ਼ੀਰ ਖਾਂ ਵਰਗੇ ਨੇ ਤੇ ਹਮ ਰਕਾਬ ਨਾਲ ਉਹਨਾਂ ਦੇ ਪਹਾੜੀ ਰਾਜੇ ਨੇ, ਤੇ ਫੌਜ ਦੀ ਗਿਣਤੀ ਬਿਸਤ ਚੰਦ 20 ਗੁਣਾ ਕਲਗੀਧਰ ਦੇ ਨਾਲੋਂ ਵੱਧ ਕੇ ਹੈ। ਸਿੱਖੋ ਕੀ ਆਰਜ਼ੂ ਥੀ ਕਿ ਲੜਕਰ ਸ਼ਹੀਦ ਹੋ, ਸਤਗੁਰ ਯਹ ਸੋਚਤੇ ਥੇ ਨਾ ਜਾਏ ਮੁਰੀਦ ਹੋ। ਹੈਨ ਭਾਵੇਂ ਸਿੰਘ ਥੋੜੇ ਪਰ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਐਸਾ ਹੈ, ਕੱਲਾ ਕੱਲਾ ਸਿਰ ਤਲੀ ਤੇ ਰੱਖਣ ਲਈ ਤਿਆਰ ਸੀ। ਪਰ ਗੁਰਦੇਵ ਕਹਿੰਦੇ ਨੇ ਸਿਰ ਅਜਾਈ ਨਹੀਂ ਗਵਾਉਣਾ, ਅਜਾਈ ਸੀਸ ਨਹੀਂ ਦੇਣਾ, ਸਿਰ ਉੱਥੇ ਦੇਣਾ ਹੈ ਜਿੱਥੇ ਕੋਈ ਕੌਮ ਦਾ ਨਫਾ ਹੋਵੇ। ਅਜਾਈ ਦਿੱਤਿਆਂ ਕਿਹੜੀ ਗੱਲ ਹੈ, ਮਿੱਟੀ ਏ ਤੱਤਾਂ ਚ ਮਿਲ ਜਾਵੇਗੀ। ਤੋ ਗੁਰਦੇਵ ਨਹੀਂ ਸੀ ਚਾਹੁੰਦੇ ਐਵੇਂ ਮੌਤ ਦੇ ਮੂੰਹ ਮੇਰੇ ਸਿੰਘ ਤੁਰਨ, ਨੀਤੀ ਦੇ ਨਾਲ ਯੁੱਧ ਲੜਿਆ ਜਾਵੇਗਾ, ਆਹਮੋ ਸਾਹਮਣਾ ਯੁੱਧ ਮਚਿਆ ਹੋਇਆ ਹੈ। ਜਦੋਂ 22 ਧਾਰ ਦੇ ਰਾਜਿਆਂ ਮੁਗਲੀਆ ਸਲਤਨਤ ਨੇ ਵੇਖਿਆ ਹੈ ਤੀਰਾਂ ਤਲਵਾਰਾਂ ਰਫਲਾਂ ਦੀ ਮਾਰ ਮੱਚੀ ਹੋਈ ਹੈ, ਸਾਡਾ ਵੱਧ ਨੁਕਸਾਨ ਗੁਰੂ ਕਿਆਂ ਕਰ ਦਿੱਤਾ, ਗੁਰੂ ਕਿਆਂ ਦਾ ਨੁਕਸਾਨ ਘੱਟ ਹੋਇਆ ਹੈ, ਅਜਾਈ ਜਾਨ ਗਵਾਉਣ ਦਾ ਕੋਈ ਫਾਇਦਾ ਨਹੀਂ, ਕਿੰਨੇ ਦਿਨ ਸਾਡੇ ਅੱਗੇ ਅੜਨਗੇ। ਆਨੰਦਾ ਦੀ ਪੁਰੀ ਦੇ ਕਿਲੇ ਤੋਂ ਇੰਨੀ ਕੁ ਦੂਰੀ ਤੇ ਬਹਿ ਜਾਣਾ ਚਾਹੀਦਾ ਹੈ, ਨਾ ਤੀਰ ਦੀ ਮਾਰ ਹੀ ਜਾਵੇ ਤੇ ਨਾ ਰਾਈਫਲ ਦੀ ਗੋਲੀ ਉੱਥੋਂ ਤੱਕ ਜਾਵੇ, ਤੇ ਰਾਸ਼ਨ ਬੰਦ ਕਰ ਦਿਓ। ਕਿਲੇ ਵੱਲ ਨੂੰ, ਨੰਦਾ ਦੀ ਪੁਰੀ ਵੱਲ ਨੂੰ ਕੋਈ ਰਸਤ ਬਸਤ ਨਹੀਂ ਜਾਵੇਗੀ। ਉਹੀ ਗੱਲ ਹੋਈ, ਹੌਲੀ ਹੌਲੀ ਕਿਲੇ ਵਿਚਲਾ ਰਾਸ਼ਨ ਖਜ਼ਾਨਾ ਮੁੱਕਦਾ ਗਿਆ, ਮੁੱਠੀ ਭਰ ਘੋੜਿਆਂ ਦੀ ਖੁਰਾਕ ਛੋਲੇ ਖਾ ਕੇ ਸਿੰਘਾਂ ਨੂੰ ਗੁਜ਼ਾਰਾ ਕਰਨਾ ਪਵੇ, ਪੱਤੇ ਝਾੜ ਝਾੜ ਕੇ ਰੁੱਖਾਂ ਦੇ ਖਾਣੇ ਪੈ ਰਹੇ ਨੇ। ਮੈਂ ਹੈਰਾਨ ਹਾਂ ਉਹਨਾਂ ਦੇ ਹੌਸਲੇ ਵੱਲ ਤੱਕ ਕੇ। ਜੇ ਇੱਕ ਸਿੰਘ ਦੂਜੇ ਨੂੰ ਪੁੱਛਦਾ ਨਾ ਕੀ ਛਕਿਆ ਹੈ, ਇਹ ਨਹੀਂ ਆਂਦੇ ਛੋਲੇ ਛਕੇ ਨੇ, ਐਸੀ ਪੋਜ਼ਿਟਿਵਿਟੀ ਹੈ, ਕਹਿੰਦੇ ਬਦਾਮ ਛਕੇ ਨੇ। ਜਦੋਂ ਰੁੱਖਾਂ ਦਾ ਸੱਕ ਲਾਉਂਦੇ ਨੇ, ਪਾਣੀ ਚ ਉਬਾਲਦੇ ਨੇ, ਸੱਕ ਸੁੱਟਦੇ ਨੇ, ਉਹ ਪਾਣੀ ਪੀਂਦੇ ਨੇ, ਕੋਈ ਪੁੱਛਦਾ ਕੀ ਛਕਿਆ, ਇਹ ਨਹੀਂ ਆਂਦੇ ਵੀ ਪਾਣੀ ਛਕਿਆ ਹੈ, ਜਲ ਛਕਿਆ ਹੈ, ਆਂਦੇ ਸਦਾ ਗੁਲਾਬ ਛਕਿਆ ਹੈ। ਤੋ ਐਸੀ ਕਿਰਪਾ ਹੈ, ਨਾਮ ਬਾਣੀ ਦਾ ਪ੍ਰਤਾਪ ਐਸਾ ਹੈ, ਸਾਨੂੰ ਤੇ 36 ਪ੍ਰਕਾਰ ਦੇ ਭੋਜਨ ਮਿਲਦੇ ਨੇ, ਅੱਜ ਕਰੋੜਾਂ ਚ ਹੋ ਗਏ ਨੇ ਸਿੱਖ, ਤੇ ਫਿਰ ਵੀ ਵੈਣ ਹੀ ਪਾਈ ਜਾਣੇ, ਬਹਿ ਕੇ ਗੁਰੂ ਦੀ ਹਜ਼ੂਰੀ ਚ ਮਾਰੇ ਗਏ ਲੁੱਟੇ ਗਏ, ਹੱਦ ਹੋ ਗਈ। 80-80 ਰੁਪਈਏ ਸਿਰਾਂ ਦੇ ਮੁੱਲ ਪਏ, ਦੋ ਦੋ ਚਾਰ ਚਾਰ ਸੂਰੇ ਹੀ ਰਹਿ ਗਏ ਸੀ ਕਈ ਕਈ ਇਲਾਕਿਆਂ ਵਿੱਚ, ਜਦੋਂ ਮੁਗਲੀਆ ਸਲਤਨਤ ਗੇੜਾ ਦਿੰਦੀ ਸੀ, ਸਿੰਘ ਲੱਭਦਾ ਕਿਤੇ ਨਹੀਂ ਸੀ, ਉਦੋਂ ਨਹੀਂ ਮੁੱਕੇ। ਤੇ ਹੁਣ ਢੈਂਦੀ ਕਲਾ ਦੀਆਂ ਬਾਤਾਂ ਪਾਈਏ, ਚੰਗੀ ਗੱਲ ਨਹੀਂ ਹੈ। ਤੇ ਬਾਕੀ ਜੇ ਕੌਮ ਨੂੰ ਸੁਚੇਤ ਕਰਨਾ ਹੁੰਦਾ ਨਾ, ਜੋ ਵੀ ਕੌਮ ਦੇ ਵਿੱਚ ਨਿਵਾਣ ਵੱਲ ਜਾਣ ਵਾਲੇ ਕਰਮ ਨੇ, ਉਹਨਾਂ ਤੇ ਵਿਚਾਰ ਕਮਰੇ ਵਿੱਚ ਬਹਿ ਕੇ ਹੁੰਦੀ ਹੈ, ਕੌਮ ਦਾ ਥਿੰਕ ਟੈਂਕ ਬਹਿੰਦਾ, ਸੂਝਵਾਨ ਆਗੂ। ਸਟੇਟ ਤੇ ਕਮਜ਼ੋਰੀਆਂ ਨਹੀਂ ਦੱਸੀ ਦੀਆਂ ਸਰਕਾਰ ਨੂੰ ਆਪਣੀਆਂ, ਔਰ ਨਾ ਹੀ ਸਰਕਾਰਾਂ ਨੂੰ ਇਹ ਦੱਸੀਦਾ ਹੈ ਵੀ ਆਉਣ ਵਾਲੇ ਸਮੇਂ ਵਿੱਚ ਆਪਣੇ ਧਰਮ ਨੂੰ ਪ੍ਰਫੁੱਲਤ ਕਰਨ ਲਈ ਸਿੱਖ ਕੀ ਕਰ ਰਹੇ ਨੇ, ਮੋਰਚੇ ਕਿਉਂ ਨਹੀਂ ਸਾਡੇ ਕਾਮਯਾਬ ਹੁੰਦੇ, ਕਿਉਂ ਸਾਨੂੰ ਜਿੱਤ ਨਹੀਂ ਮਿਲਦੀ। ਸਾਡੇ ਮਿਸਲਾਂ ਦੇ ਜਥੇਦਾਰ ਅੰਦਰ ਬੈਠ ਕੇ ਵਿਚਾਰ ਕਰਦੇ ਸੀ ਅਬਦਾਲੀ ਨੂੰ ਕਿੱਦਾਂ ਘੇਰਨਾ ਹੈ, ਉਹਦੇ ਨਾਲ ਕਿੱਦਾਂ ਨਜਿੱਠਣਾ ਹੈ, ਉਹ ਬਾਹਰ ਨਹੀਂ ਸੀ ਰੌਲਾ ਪਾਉਂਦੇ। ਇੱਥੇ ਮੋਰਚਾ ਲੱਗਿਆ ਹੁੰਦਾ, ਸਪੀਚ ਤੇ ਸਪੀਚ ਚੜੀ ਆਉਂਦੀ, ਅਸੀਂ ਆਹ ਕਰ ਦਾਂਗੇ ਉਹ ਕਰ ਦਾਂਗੇ, ਸਰਕਾਰ ਪਹਿਲਾਂ ਹੀ ਜਾਲ ਵਿਛਾ ਲੈਂਦੀ, ਮੋਰਚਾ ਠੁੱਸ। ਠੀਕ ਹੈ ਭਾਈ ਤੈਨੂੰ ਕੌਮ ਦੀ ਚਿੰਤਾ ਹੈ, ਪਰ ਪੱਤੇ ਨਹੀਂ ਖੋਲੀ ਦੇ ਸਟੇਜ ਤੇ ਬਹਿ ਕੇ, ਗੁਰੂ ਦੀ ਹਜ਼ੂਰੀ ਵਿੱਚ ਚੜ੍ਹਦੀ ਕਲਾ ਦੇ ਗੀਤ ਗਾਈਦੇ ਨੇ। ਗੁਰੂ ਗ੍ਰੰਥ ਸਾਹਿਬ ਵਿੱਚ ਢਹਿੰਦੀ ਕਲਾ ਦਾ ਇੱਕ ਵੀ ਸ਼ਬਦ ਨਹੀਂ ਹੈ, ਇਤਿਹਾਸ ਵਿੱਚ ਢਹਿੰਦੀ ਕਲਾ ਦੀ ਕੋਈ ਸਾਖੀ ਨਹੀਂ ਮਿਲੇਗੀ, ਇੱਥੇ ਚੜ੍ਹਦੀ ਕਲਾ ਦੇ ਹੀ ਬੋਲ ਗੂੰਜਦੇ ਨੇ। ਜਿਹੜਾ ਢਹਿੰਦੀ ਕਲਾ ਦੀਆਂ ਬਾਤਾਂ ਪਾਉਂਦਾ ਇੱਕ ਦਿਨ ਢਹਿ ਜਾਂਦਾ, ਜੇ ਦੋਖੀ ਫੋਲੀ ਜਾਈਏ ਤੇ ਦੁਖੀ ਹੋ ਜਾਈਦਾ। ਚੜ੍ਹਦੀ ਕਲਾ ਦੇ ਗੀਤ ਗਾਈਏ ਤੇ ਕੰਡਿਆਂ ਦੀ ਸੇਰ ਵੀ ਮਖਮਲੀ ਹੋ ਨਿਬੜਦੀ ਹੈ, ਇਹ ਸਿੱਖੀ ਦਾ ਸਿਧਾਂਤ ਹੈ। ਉਹ ਭੁੱਖੇ ਭਾਣੇ ਸਿੰਘ, ਉਹਨਾਂ ਦੇ ਬੋਲ ਬੜੇ ਬੁਲੰਦ ਸਨ, ਅਜ਼ਮਤੀ ਸਨ, ਝੁਕਣ ਵਾਲੀ ਉੱਥੇ ਕੋਈ ਗੱਲ ਹੀ ਨਹੀਂ ਸੀ। ਰਸਤ ਪਾਣੀ ਵੱਲੋਂ ਕੱਲੀ ਮੁਸ਼ਕਲ ਖਾਲਸੇ ਨੂੰ ਹੀ ਥੋੜਾ ਆਈ ਹੈ, ਮੁਗਲਾਂ ਨੂੰ ਬਾਈ ਧਾਰ ਦੇ ਰਾਜਿਆਂ ਨੂੰ ਮੁਸ਼ਕਲ ਆ ਗਈ। 2-2.5 ਲੱਖ ਦੇ ਇਰਦ ਗਿਰਦ ਫੌਜ ਹੈ, ਅੱਲਾ ਯਾਰ ਖਾਂ ਕਹਿੰਦਾ ਤੇ ਇੰਨੀ ਫੌਜ ਦੀ ਖੁਰਾਕ ਦਾ ਪ੍ਰਬੰਧ ਕਿਵੇਂ ਕਰਨਾ ਰੋਜ਼। 6 ਮਹੀਨੇ ਤੋਂ ਉੱਪਰ 7 ਮਹੀਨਿਆਂ ਦੇ ਦਰਮਿਆਨ ਘੇਰਾ ਪਏ ਨੂੰ ਸਮਾਂ ਹੋ ਗਿਆ ਹੈ। ਪਹਿਲਾਂ ਗਰਮੀਆਂ ਦੀ ਮਾਰ, ਫਿਰ ਬਰਸਾਤ ਵਿੱਚ ਕਈ ਰੋਗ ਪੈਦਾ ਹੋ ਗਏ ਫੌਜਾਂ ਚ, ਤੇ ਹੁਣ ਉਹ ਦੀ ਮਾਰ, ਸੀਤ ਦੀ ਮਾਰ ਠੰਡ ਚੀਰਦੀ ਹੈ ਹੱਡਾਂ ਨੂੰ। ਮਨੋਬਲ ਡਿੱਗਿਆ ਹੋਇਆ ਹੈ ਮੁਗਲੀਆ ਸਲਤਨਤ ਬਾਈ ਧਾਰ ਦੇ ਰਾਜਿਆਂ ਦਾ। ਉਹਨਾਂ ਸੋਚਿਆ ਕਿਤੇ ਹਥਿਆਰ ਸੁੱਟ ਕੇ ਦੌੜ ਜਾਵੇਗੀ ਫੌਜ ਸਾਡੀ, ਇਸ ਤੋਂ ਪਹਿਲਾਂ ਇਹ ਪਿੱਠ ਦੇਣ, ਕਿਸੇ ਤਰ੍ਹਾਂ ਛਲ ਕਪਟ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਚੋਂ ਬਾਹਰ ਕੱਢੀਏ ਤੇ ਫਿਰ ਪਿੱਠ ਤੇ ਹਮਲਾ ਕਰਕੇ ਉਹਦਾ ਅੰਤ ਕਰੀਏ, ਸਾਵੀਂ ਲੜਾਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਜਿੱਤਿਆ ਨਹੀਂ ਜਾਵੇਗਾ। ਉਹੀ ਹੋਇਆ, ਮੁਗਲ ਜਰਨੈਲਾਂ ਨੇ ਕੁਰਾਨ ਦੀਆਂ ਕਸਮਾਂ ਉਠਾਈਆਂ, ਬਾਈ ਧਾਰ ਦੇ ਰਾਜਿਆਂ ਨੇ ਗਊ ਦੀਆਂ ਕਸਮਾਂ ਉਠਾਈਆਂ, ਔਰ ਆਖਿਆ ਗਿਆ ਆਨੰਦਪੁਰ ਛੱਡ ਜਾਓ, ਸਾਡਾ ਤੁਹਾਡੇ ਨਾਲ ਕੋਈ ਝਗੜਾ ਨਹੀਂ। ਸਿੰਘ ਥੱਕੇ ਹੋਏ ਨੇ, 3 ਸਾਲ ਹੋ ਗਏ ਨੇ ਜੰਗ ਲੜਦਿਆਂ, 1-2 ਮਹੀਨੇ ਹੀ ਆਰਾਮ ਮਿਲਦਾ, ਵਿੱਚੋਂ ਇੱਕ ਘੇਰਾ ਟੁੱਟਦਾ ਫਿਰ ਨਵਾਂ ਪੈ ਜਾਂਦਾ, ਔਰ ਨਿਰੰਤਰ ਇਸ ਜੰਗ ਨੂੰ ਵੀ 6-7 ਮਹੀਨਿਆਂ ਦੇ ਦਰਮਿਆਨ ਸਮਾਂ ਹੋ ਚੁੱਕਿਆ ਹੈ। ਹੱਥਾਂ ਵਿੱਚ ਚੀਰੇ ਪਏ ਨੇ ਤਲਵਾਰਾਂ ਚਲਾ ਚਲਾ ਕੇ, ਪੈਰਾਂ ਵਿੱਚ ਛਾਲੇ ਨੇ, ਪੇਟ ਤੋਂ ਭੁੱਖੇ ਨੇ। ਆਸਰਾ ਨਾਮ ਦਾ ਸੀ, ਗੁਰਦੇਵ ਨੂੰ ਕਹਿੰਦੇ ਮਹਾਰਾਜ ਨੀਤੀ ਤੋਂ ਕੰਮ ਲੈਣਾ ਚਾਹੀਦਾ ਹੈ, ਸਿਰ ਝੁਕਾਉਣਾ ਨਹੀਂ ਪੈ ਰਿਹਾ, ਧਰਮ ਛੱਡਣਾ ਨਹੀਂ ਪੈ ਰਿਹਾ, ਹਾਰ ਮੰਨਣੀ ਨਹੀਂ ਪੈ ਰਹੀ, ਸਮਝੌਤਾ ਹੋ ਰਿਹਾ, ਆਨੰਦਪੁਰ ਛੱਡੀਏ, ਸਮਾਂ ਆਵੇਗਾ ਆ ਕੇ ਮੰਨ ਲਵਾਂਗੇ, ਚਲੇ ਚੱਲੀਏ। ਗੁਰੂ ਗੋਬਿੰਦ ਸਿੰਘ ਮੁਸਕੁਰਾਏ, ਕਹਿੰਦੇ ਤੁਸੀਂ ਚੰਮ ਪੜਦੇ ਹੋ, ਚਿਹਰਾ ਪੜਦੇ ਹੋ, ਜ਼ੁਬਾਨ ਤੇ ਭਰੋਸਾ ਕਰਦੇ ਹੋ, ਮੈਂ ਮਨ ਪੜਦਾ ਹਾਂ, ਬਿਨ ਬੋਲਿਆ ਸਭ ਕੁਝ ਜਾਣਦਾ, ਇਹ ਕਪਟੀ ਲੋਕ ਨੇ। ਇਹਨਾਂ ਨੇ ਆਨੰਦਾਂ ਦੀ ਪੁਰੀ ਤੋਂ ਬਾਹਰ ਨਿਕਲਣ ਦੀ ਦੇਰ ਹੈ, ਪਿੱਠ ਤੇ ਵਾਰ ਕਰਨਾ ਸਾਡੇ। ਜਦੋਂ ਵਾਰ ਵਾਰ ਸਿੰਘ ਕਹਿਣੋ ਨਾ ਹਟੇ, ਮਹਾਰਾਜ ਨੇ ਜੋ ਵੀ ਪਾਟਾ ਪੁਰਾਣਾ ਸਾਜੋ ਸਮਾਨ ਸੀ ਨਾ ਕਿਲੇ ਵਿੱਚ, ਪੁਰਾਣੇ ਬਸਤਰ, ਜੋੜੇ, ਕਾਫੂਸ, ਲੱਕੜਾਂ, ਪੰਡਾਂ ਬਣਾ ਲਈਆਂ ਰੇਸ਼ਮੀ ਬਸਤਰਾਂ ਚ, ਗੱਡਿਆਂ ਤੇ ਸਮਾਨ ਲੱਭਿਆ, ਖੱਚਰਾਂ ਤੇ ਖੁਰਜੀਆਂ ਲੱਦੀਆਂ ਤੇ ਕਿਲੇ ਤੋਂ ਐਲਾਨ ਕਰਕੇ ਬਾਹਰ ਨੂੰ ਤੋਰ ਦਿੱਤਾ। ਨੀਤੀ ਦੇ ਸਹਿਤ ਵੀ ਗੁਰੂ ਸਾਹਿਬ ਕਿਲਾ ਛੱਡਣ ਲੱਗੇ ਨੇ, ਹਰੇ ਦਰਵਾਜ਼ਾ ਖੁੱਲ੍ਹ ਕੇ ਸਾਜੋ ਸਮਾਨ ਬਾਹਰ ਹੀ ਗਿਆ ਹੈ, ਟੁੱਟ ਕੇ ਪੈ ਗਈ ਫੌਜ, ਪੰਡਾਂ ਗਈਆਂ ਖੁੱਲ੍ਹ, ਚੀਥੜੇ ਗਏ ਉੱਡ, ਖਲੋਤੇ ਅਟਾਰੀ ਤੇ। ਗੁਰਦੇਵ ਮੁਸਕੁਰਾਉਂਦੇ ਹੋਏ ਕਹਿੰਦੇ, ਸਿੰਘੋ ਦੱਸੋ ਕਿਧਰੇ ਕਿਲੇ ਚੋਂ ਤੁਸੀਂ ਬਾਹਰ ਹੁੰਦੇ ਤੇ ਤੁਹਾਡੀ ਪਿੱਠ ਤੇ ਵਾਰ ਕਰਕੇ ਤੁਹਾਡਾ ਖਲਾਰਾ ਪਾ ਦੇਣਾ ਸੀ ਦੁਸ਼ਮਣ ਨੇ। ਇਹ ਪੈਮਾ ਸ਼ਿਕਨ ਲੋਕ ਨੇ, ਇਹ ਵਾਅਦੇ ਤੋੜਨ ਵਾਲੇ ਲੋਕ ਨੇ। ਇਹਨੂੰ ਬਾਣੀ ਆਉਂਦੀ ਹੈ, ਗੁਰ ਸਮਰੱਥ ਗੁਰ ਨਿਰੰਕਾਰ, ਗੁਰ ਉੱਚਾ ਅਗਮ ਅਪਾਰ, ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ। ਗੁਰੂ ਸਮਰੱਥ ਹੈ, ਸਭ ਜਾਣਦਾ ਕਿ ਇਹਦੇ ਅੰਦਰ ਕੀ ਚੱਲ ਰਿਹਾ ਹੈ, ਉਹਨੂੰ ਛਲਿਆ ਨਹੀਂ ਜਾ ਸਕਦਾ, ਠੱਗਿਆ ਨਹੀਂ ਜਾ ਸਕਦਾ। ਬੰਦਾ ਜ਼ਰੂਰ ਠੱਗਿਆ ਜਾਂਦਾ, ਗੁਰੂ ਨਹੀਂ। ਕੁਝ ਦਿਨ ਪਏ ਕਵੀ ਰਾਜ ਸੰਤੋਖ ਸਿੰਘ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਬ੍ਰਿਜ ਭਾਸ਼ਾ ਦੇ ਬੋਲ ਪ੍ਰਗਟ ਕਰਦੇ ਨੇ, ਕਿਤਕ ਬਿਤੇ ਦਿਨ ਜਦ ਇਸ ਭਾਂਤੀ ਪੁੰਨ ਆਈ ਅਵ ਰੰਗ ਕੀ ਭਾਤੀ। ਕਵੀ ਰਾਜ ਕਹਿੰਦੇ ਨੇ ਔਰੰਗਜ਼ੇਬ ਦੀ ਲਿਖਤੀ ਚਿੱਠੀ ਆਈ ਕੁਰਾਨ ਦੀ ਕਸਮ ਵਜੋਂ, ਔਰ ਉਹ ਚਿੱਠੀ ਲੈ ਕੇ ਮਹਾਨ ਜਰਨੈਲ ਮੁਗਲੀਆ ਸਲਤਨਤ ਦਾ ਮੁਰਤਜ਼ਾ ਖਾਨ ਦਿੱਲੀ ਤੋਂ ਆਇਆ ਸੀ। ਗੁਰਦੇਵ ਦੇ ਸਮੇਂ ਕਾਸਿਦ ਖੜੇ ਆ ਕਰਕੇ ਜਦੋਂ ਚਿੱਠੀ ਦੀ ਬਾਤ ਕੀਤੀ ਤੇ ਨਾਲ ਪੰਮੇ ਪੁਰੋਹਿਤ ਧੋਣੀ ਆਟੇ ਦੀ ਗਊ ਬਣਾ ਕੇ ਇੱਕ ਨਾਲ ਛੁਰੀ ਰੱਖੀ ਹੈ ਥਾਲ ਦੇ ਵਿੱਚ, ਬਾਈ ਧਾਰੀਆਂ ਵੱਲੋਂ ਆ ਗਏ। ਔਰੰਗਜ਼ੇਬ ਦੀ ਚਿੱਠੀ ਤੇ ਲਿਖਿਆ ਹੈ, ਮਹਾਰਾਜ ਮੇਰੇ ਅਹਿਲਕਾਰਾਂ ਨੇ ਕਸਮ ਖਾ ਕੇ ਤੁਹਾਡੇ ਪਿੱਠ ਤੇ ਵਾਰ ਕੀਤਾ ਹੈ, ਤੁਹਾਡਾ ਸਾਜੋ ਸਮਾਨ ਲੁੱਟਿਆ ਹੈ, ਮੈਂ ਨਮੋਸ਼ੀ ਵਿੱਚ ਹਾਂ, ਮੈਂ ਕਸਮ ਉਠਾਉਂਦਾ ਹਾਂ ਤੁਸੀਂ ਆਨੰਦਪੁਰ ਦਾ ਕਿਲਾ ਛੱਡ ਜਾਓ, ਤੁਹਾਡੀ ਵਾਹ ਵੱਲ ਕੋਈ ਨਹੀਂ ਵੇਖੇਗਾ, ਸਾਡੀ ਵੀ ਨੱਕ ਨਹੀਂ ਵੱਢੀ ਜਾਵੇਗੀ। ਲੋਕ ਆਖਣਗੇ 7 ਮਹੀਨੇ ਹੋ ਗਏ ਘੇਰਾ ਪਏ ਨੂੰ, ਕੀ ਵਿਗਾੜ ਜਾ ਗੁਰੂ ਦਾ। ਇੱਦਾਂ ਦੀਆਂ ਗੱਲਾਂ ਤੋਂ ਅਸੀਂ ਬਚਾਂਗੇ, ਸਾਡੀ ਸ਼ਾਨ ਬਰਕਰਾਰ, ਤੁਹਾਡੀ ਸ਼ਾਨ ਬਰਕਰਾਰ, ਕਿਲਾ ਛੱਡ ਜਾਓ, ਇੱਥੇ ਸਾਡਾ ਸਮਝੌਤਾ ਹੁੰਦਾ ਹੈ, ਕਿਸੇ ਦੀ ਜਿੱਤ ਹਾਰ ਨਹੀਂ, ਸਾਰਿਆਂ ਦਾ ਧਰਮ ਬਚਦਾ ਹੈ। ਉੱਧਰ ਪੰਮੇ ਪੁਰੋਹਿਤ ਹੋਣੀ ਕਹਿੰਦੇ, ਜਿੰਨਾ ਗਊ ਹੱਤਿਆ ਦਾ ਪਾਪ ਹਿੰਦੂ ਨੂੰ ਲੱਗਦਾ ਹੈ, ਜੇ ਬਾਈ ਧਾਰ ਦੇ ਰਾਜੇ ਤੁਹਾਡੇ ਤੇ ਹਮਲਾ ਕਰਨ ਤੇ ਉਨਾ ਪਾਪ ਲੱਗੇ। ਕਸਮਾਂ ਉਠਾਈਆਂ ਗਈਆਂ, ਬੜਾ ਸੋਹਣਾ ਅੱਲਾ ਯਾਰ ਖਾਂ ਨੇ ਪ੍ਰਸੰਗ ਲਿਖਿਆ, ਇਤਨੇ ਮੇਂ ਇਤਲਾਹ ਹੋਈ ਕਿ ਕਾਸਿਦ ਕਾਇਆ ਹੈ, ਸਰਹੰਦ ਕੇ ਨਵਾਬ ਕਾ ਪੈਗਾਮ ਲਾਇਆ ਹੈ। ਗੁਰੂ ਗੋਬਿੰਦ ਸਿੰਘ ਨੂੰ ਕਾਸਿਦ ਆਖਣ ਲੱਗਾ, ਦੁਨੀਆ ਕੇ ਹਮ ਤੋ ਦੀਨ ਕੇ ਤੁਮ ਪਾਤਸ਼ਾਹ ਹੋ, ਆਤਾ ਨਹੀਂ ਯਕੀਨ ਤੁਮੇ ਦੁਨੀਆ ਕੀ ਚਾਹਾ ਹੋ, ਸਤਿਗੁਰੂ ਕੇ ਪਾਸ ਕਿਸ ਲੀਏ ਫੌਜੇ ਸਿਪਾਹਾ ਹੋ, ਨਾਨਕ ਕੇ ਜਾਨਸ਼ੀਨ ਕੋ ਕਿਉਂ ਹੁੱਬੇ ਜਾਹਾ ਹੋ, ਸਿੰਘੋ ਕੇ ਸਾਥ ਲੈ ਕੇ ਯਹਾਂ ਸੇ ਸਿਧਾਰੀਏ, ਵਾਹਿਗੁਰੂ ਕੀ ਫਤਿਹ ਕਾ ਨਾਰਾ ਪੁਕਾਰੀਏ। ਕਾਸੇ ਦਾ ਮਹਾਰਾਜ ਔਰੰਗਜ਼ੇਬ ਕਹਿ ਰਿਹਾ ਹੈ, ਮੈਂ ਦੁਨੀਆ ਦਾ ਬਾਦਸ਼ਾਹ, ਤੁਸੀਂ ਦੀਨ ਦੇ ਧਰਮ ਦੇ ਬਾਦਸ਼ਾਹ। ਦੁਨੀਆ ਦੇ ਬਾਦਸ਼ਾਹ ਨੂੰ ਕਿਲੇ ਚਾਹੀਦੇ ਨੇ, ਫੌਜਾਂ ਚਾਹੀਦੀਆਂ ਨੇ, ਧਰਮ ਦੇ ਬਾਦਸ਼ਾਹ ਨੂੰ ਕਿਲਿਆਂ ਦੀ ਫੌਜਾਂ ਦੀ ਕੀ ਲੋੜ। ਤੁਸੀਂ ਦਰਿਆ ਦਿਲ ਹੋ, ਦਰਵਿਤ ਹਿਰਦੇ ਵਾਲੇ ਹੋ, ਫਕੀਰ ਹੋ, ਔਰ ਫਕੀਰ ਦਾ ਪਹਿਲਾ ਧਰਮ ਹੈ ਸ਼ਾਂਤੀ ਨੂੰ ਬਹਾਲ ਕਰਨਾ। ਐਵੇਂ ਜ਼ਮੀਨ ਦੇ ਟੁਕੜੇ ਦਾ ਲਾਲਚ ਕਰਕੇ ਲਹੂ ਨਾ ਵਹਾਓ, ਆਨੰਦਪੁਰ ਛੱਡ ਜਾਓ, ਝਗੜਾ ਟਲਦਾ ਹੈ। ਬਾਣੀ ਆਉਂਦੀ ਹੈ ਨਾ, ਸਤਿਗੁਰ ਦਾਤਾ ਦਇਆਲ ਹੈ, ਜਿਸ ਨੂੰ ਦਇਆ ਸਦਾ ਹੋਏ, ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖਿਆ ਬ੍ਰਹਮ ਇੱਕ ਸੋਏ, ਸਤਿਗੁਰ ਨੂੰ ਜਿਹਾ ਕੋ ਇਸ ਦਾ ਤੇਹਾ ਫਲ ਪਾਏ ਕੋਏ, ਨਾਨਕ ਕਰਤਾ ਸਭ ਕਿਛ ਜਾਣਦਾ, ਜਿੱਦੂ ਕਿਛ ਬਿਝਾ ਨਾ ਹੋਏ। ਤੋ ਗੁਰਦੇਵ, ਤੁਸੀਂ ਤੇ ਝੋਲੀਆਂ ਭਰਨ ਵਾਲੇ ਹੋ, ਜ਼ਮੀਨ ਦਾ ਕੀ ਲਾਲਚ, ਆਨੰਦਪੁਰ ਛੱਡ ਦਿਓ। ਹੁਣ ਮਹਾਰਾਜ ਕਹਿੰਦੇ ਵੀ ਇਹ ਆਨੰਦਾਂ ਦੀ ਪੁਰੀ ਸਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਵਸਾਈ ਹੈ, ਕੋਈ ਕਬਜ਼ਾ ਨਹੀਂ ਕੀਤਾ, ਪਰ ਫੇਰ ਵੀ ਜੇ ਜ਼ਮੀਨ ਨੂੰ ਛੱਡਿਆ ਇਨਸਾਨੀਅਤ ਦਾ ਲਹੂ ਵਹਿਣੋਂ ਰੁਕਦਾ ਹੈ ਤੇ ਮੈਨੂੰ ਛੱਡਣ ਵਿੱਚ ਕੋਈ ਮੁਸ਼ਕਲ ਨਹੀਂ, ਪਰ ਤੁਸੀਂ ਪੈਮਾ ਸ਼ਿਕਨ ਲੋਕ ਹੋ, ਤੁਸੀਂ ਵਾਅਦੇ ਤੇ ਖਲੋਣਾ ਹੀ ਨਹੀਂ, ਕਪਟੀ ਲੋਕ ਹੋ। ਜਦੋਂ ਸਿੰਘਾਂ ਨੇ ਸੁਣਿਆ ਹੈ ਸਭ ਕੁਝ ਕੰਨੀ, ਕਹਿੰਦੇ ਮਹਾਰਾਜ ਹੁਣ ਤੇ ਔਰੰਗਜ਼ੇਬ ਦੀ ਚਿੱਠੀ ਹੈ, ਬਾਦਸ਼ਾਹ ਤੇ ਕੁਰਾਨ ਦੀ ਝੂਠੀ ਕਸਮ ਨਹੀਂ ਖਾਵੇਗਾ, ਆਪਾਂ ਨੂੰ ਮੰਨ ਲੈਣੀ ਚਾਹੀਦੀ ਹੈ ਗੱਲ, ਕਦੇ ਸਮਾਂ ਬਣਿਆ ਫਿਰ ਆਨੰਦਾਂ ਦੀ ਪੁਰੀ ਆ ਕੇ ਜਕਾਰੇ ਛੱਡ ਲਵਾਂਗੇ। ਸਿੰਘ ਮੰਨੇ ਨਾ, ਗਿਆਨੀ ਰਤਨ ਸਿੰਘ ਪੰਗੂ ਹੋਣੀ ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਕਹਿੰਦੇ ਨੇ, ਗੁਰਦੇਵ ਇਨਕਾਰ ਕਰਦੇ ਰਹੇ, ਸਿੰਘ ਜਿੱਦ ਕਰਦੇ ਰਹੇ ਕਿਲਾ ਛੱਡਣ ਦੀ। ਗੁਰਦੇਵ ਨੇ आख्या सिंगो भुखे भाने जंग लड़ रहे हो एक महीना ठहर जाओ मुगलिया सल्तनत बाई धार दे राड़ियां विच बगावत होण वाली है इना जंग उदा ही दौड़ जाना हथियार सुट के सिंह ना मने कहिंदे हफ्ता रुक जाओ सिंह ना मने गुरदेव कहिंदे दो दिन ही रुक जाओ राज भाग तुहाडा होवेगा सिंह ना मने बच्चे कई बार जिद कर जांदे ने ना ते बच्चियां दी जिद अगे मापियां नूं कई बार चुकना पैंदा है गुरदेव कहिंदे ठीक है तुसीं जिद कर रहे हो एक हफ्ते दे विच इन्ना नुकसान उठाना पवेगा जिदी भरपाई नहीं होवेगी इतिहास गवाह है ये पेशेन गोई सी ये भविखबाणी सी छे पो दी रात नंदा दी पुरी छड्डण तों लैके तेरह पो साका सरहंद ताई गुरु गोबिंद सिंह महाराज दे हफ्ते दे दरमियान चारे साहबजादे माता गुजरी जान नालों प्यारे सिंह भी शहीद हो गए ते नंदा दी पुरी भी उजड़ गई गुरदेव जानते सन पर आने वाला समा सिंघां नूं ख्यालातां विच नहीं सी दिखिया कासग नूं कहिंदे जाके सुनेहा दे दे शेरपो दी रात असी नंदा दी पुरी छड्डनी है अल्लाह यार खां ने वो बचन लिखे ने बेवजह है हम तो खुद नहीं चाहते कि जंग हो उससे लड़ेंगे लड़ने की जिसे उमंग हो ठोकर से फेंक देंगे जो रस्ते में संग हो सर इसका काट लेंगे कहा जिसने तंग हो खुरेंजी वरना खलक की कब हमको भाती है शेरों की फौज कह दे तू कासिद जाती है खुरेंजी लोग होना ऐ कासिद मैनू चंगा नहीं लगता बेवजह मैं लड़ना नहीं सी चाहता मुगलिया सल्तनत जुल्म कर दी सी मैं हथियार उठाया तुसी जुल्म तो तौबा कर लो मैं हथियार म्याने पा लेना आनंदपुर छड़ रहा है पर जे फिर इस फकीर दे रस्ते विच कोई रोड़ा बनिया ओदे धड़ उत्ते सिर नहीं छड़ेगा कलगीधर ऐलान करके दीन दुनिया का मालक शेरपो दी रात 1761 बिक्रमी संमत नूं अपनी फौज नूं लैके साहबजादियां नूं लैके किले चों बाहर निकलदे ने अपने पिता गुरु तेग बहादुर साहब जी का मुकदस स्थान गुरद्वारा सीसगंज जिथे संस्कार होया सी पावन गुरां दे सीस दा बाबा श्री चंद जी महाराज की उदासीन जथेबंदी दे महापुरश बाबा गुरबख्श दास नूं उस पावन स्थान की सेवा बख्श के तारियां दी लोए दीन दुनिया दा मालक कलगीधर पातशाह आनंदा दी पुरी नूं छड के चल पैंदा है अल्लाह यार खां लिखदा है तारों की छाओं किले से सतगुरु रवां हुए कसके कमर सवर थे सारे जमा हुए कमरा कसके गुरु का खालसा इथों चल पिया गुरु दे पिसर नाल ने गुरु दा परिवार नाल है कीरतपुर साहब रुके वड्डियां दे स्थान गुरु हरगोबिंद साहब गुरु हर राय गुरु हर कृष्ण गुरु तेग बहादुर उथे सिर झुकाउणा कीता बस इथों ही फिर पिछे वेख्या है कसमा तोड़ के मुगलिया सल्तनत बाई धार दे राजियां दियां फौजां आ गईयां उन्हां वादे तोड़ दिते उन्हां कसमा तोड़ दित्तियां इतिहासकार कहिंदे गुरु गोबिंद सिंह नूं चार दिशा तों घेरा पिया है पिछे टिड्डी दल दुश्मन मौत बन के चढ़िया है ते पैरां नूं थल्लियों घेरा है पो दी ठंड विच सीत इन्नी ज्यादा है वह नकीले पत्थर पैरां नूं चीर दे ने उत्तों वर्खा आउण लग पई ते तुहानूं पता पो दे महीने जदों कणियां पैण ते शरीर नूं विन्न दियां जांदियां ने इदां ही सामने बरसाती नाले सरसा दे विच हड़ आया है इस प्रकार दे नाल गुरां नूं घेरा पिया होया है जदों सत पो दा अमृत वेला होया अल्लाह यार खां कहिंदे ने था सर पे वक्त आ गया आसा की वार का साजों की जेरो गुम का चढ़ाओ उतार का मनशाबा कलगी धर के दिले बेकरार का मौका मिले तो कर ले भजन परवर दीगार का गुरदेव भाई दया सिंह हुणा नूं कहिंदे सूरज दी टिक्की निकल तो पहला नितनेम कर लईए सिंह हैरान ने मौत सिर ते चढ़ी आउंदी है तो ਤੁਸੀਂ ਆਦੇ ਹੋ ਨਿਤਨੇਮ ਕਰਨਾ ਹੈ ਸਰਸਾ ਪਾਰ ਕਰਕੇ ਕਰ ਲਵਾਂਗੇ। ਗੁਰਦੇਵ ਕਹਿੰਦੇ ਨਾ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ। ਸਭ ਕੁਝ ਛੱਡ ਕੇ ਪਹਿਲਾਂ ਨਾਮ ਜਪਣਾ ਹੈ। ਕਿਉਂ ਜੀ? ਗੁਰਦੇਵ ਕਹਿੰਦੇ ਜਿਉਂ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰਾ ਹੈ, ਜਿੱਦਾਂ ਅੰਨੇ ਨੂੰ ਖੁੰਡੀ ਦਾ ਸਹਾਰਾ ਹੈ, ਵਾਹਿਗੁਰੂ ਦੇ ਪਿਆਰਿਆਂ ਨੂੰ ਨਾਮ ਦਾ ਸਹਾਰਾ ਹੈ। ਇਹ ਵਾਹਿਗੁਰੂ ਦਾ ਨਾਮ ਹੀ ਹੈ ਜਿਹਨੇ ਇੱਥੋਂ ਤੱਕ ਸਾਨੂੰ ਪਹੁੰਚਾਇਆ ਹੈ ਤੇ ਅੱਗੇ ਵੀ ਉਹੀ ਕਿਰਪਾ ਕਰੇਗਾ। ਨਿਤਨੇ ਮੇਡਾ ਜ਼ਰੂਰੀ ਹੈ, ਕਹਿੰਦੇ ਸੂਰਜ ਦੀ ਟਿੱਕੀ ਨਾ ਨਿਕਲ ਆਵੇ। ਤੇ ਇੱਕ ਬੰਦਾ ਆਖੇ ਗੱਲ ਹੈ, ਕਿਹੜੀ ਗੱਲ ਹੈ, ਨਾਮ ਹੀ ਜਪਣਾ, 9 ਵਜੇ ਉੱਠ ਕੇ ਜਪ ਲਾਂਗੇ ਫਲ ਤੇ ਮਿਲੇਗਾ ਹੀ। ਮੈਂ ਇਹ ਨਹੀਂ ਆਂਦਾ ਫਲ ਨਹੀਂ ਮਿਲਦਾ, ਪਰ ਨਿਤਨੇਮ ਦੀ ਮਹਿਮਾ ਵੱਧ ਕੇ ਹੈ। ਉਹਦਾ ਕਾਰਨ ਹੈ ਸਾਬਾਹੀ ਸਾਲਾਹਾ ਜਿੰਨੀ ਧਿਆਇਆ ਇੱਕ ਮਨ ਸੇਈ ਪੂਰੇ ਸਾਹਾ ਵਕਤ ਹੈ ਉੱਪਰ ਲੜ ਮੋਏ ਦੂਜੈ ਬਹੁਤੇ ਰਾਹਾ ਮਨਕੀਆ ਮਤੀ ਖਿੰਡੀਆ ਬਹੁਤ ਪਏ ਅਸਗਾਹਾ ਗੋਤੇ ਖਾਹੇ ਨਾ ਨਿਕਲਿਆ ਹੈ। ਦੋ ਪੱਖ ਦਿੱਤੇ ਨੇ ਗੁਰੂ ਨਾਨਕ ਸਾਹਿਬ ਨੇ। ਕਹਿੰਦੇ ਅੰਮ੍ਰਿਤ ਵੇਲੇ ਨਾ ਮਨ ਸੌਖਾ ਟਿਕਦਾ ਹੈ, ਕੋਈ ਭੱਜ ਦੌੜ ਨਹੀਂ ਹੁੰਦੀ, ਕੋਈ ਕਾਰ ਵਿਵਹਾਰ ਨਹੀਂ ਹੁੰਦਾ। ਧਿਆਨ ਲਾ ਕੇ ਬਾਣੀ ਪੜੀ ਦੀ ਹੈ, ਬੀਜ ਬੀਜੀ ਦਾ ਹੈ, ਫਲ ਬਹੁਤਾ ਉੱਗਦਾ ਹੈ। ਤੇ ਜਦੋਂ ਸੂਰਜ ਦੀ ਟਿੱਕੀ ਨਿਕਲ ਆਵੇ, ਭਾਈਆਂ ਨੇ ਦੁਕਾਨਾਂ ਖੋਲਣੀਆਂ ਨੇ, ਖੇਤੀ ਕਰਨੀ ਹੈ, ਮਾਈਆਂ ਨੇ ਚੌਂਕਾ ਚੁੱਲ੍ਹਾ ਕਰਨਾ ਹੈ, ਉਦੋਂ ਮੱਤ ਖਿੰਡ ਜਾਂਦੀ ਹੈ, ਧਿਆਨ ਨਹੀਂ ਜੁੜਦਾ। ਜਦੋਂ ਬੇ ਧਿਆਨੇ ਬਾਣੀ ਪੜੀ ਦੀ ਹੈ ਤੇ ਫਲ ਘੱਟ ਜਾਂਦਾ ਹੈ। ਇਹ ਨਹੀਂ ਕਿਹਾ ਜਾ ਸਕਦਾ ਵੀ ਫਲ ਨਹੀਂ ਮਿਲਦਾ। ਇੱਦਾਂ ਹੈ ਵੀ ਜ਼ਮੀਨ ਵੱਤਰ ਹੈ, ਬੀਜ ਸੁੱਟੋ ਤੇ ਜ਼ਿਆਦਾ ਉੱਗੇਗਾ, ਵੱਤਰ ਲੰਘ ਗਿਆ ਬੀਜ ਸੁੱਟੋ ਤੇ ਘੱਟ ਫਸਲ ਉੱਗੇਗੀ। ਬਸ ਇੰਨਾ ਕੁ ਫਰਕ ਸਮਝ ਲਿਓ। ਗੁਰਦੇਵ ਚੌਕੜਾ ਲਾ ਕੇ ਬਹਿ ਗਏ, ਆਸਾ ਦੀ ਵਾਰ ਲੱਗੀ ਹੈ। ਬਾਬਾ ਅਜੀਤ ਸਿੰਘ ਨੂੰ, ਬਾਬਾ ਉਦੈ ਸਿੰਘ ਨੂੰ ਹੁਕਮ ਹੈ, ਤੁਸੀਂ ਫੌਜ ਨੂੰ ਰੋਕਣਾ ਹੈ। ਉਧਰੋਂ ਤੀਰਾਂ ਦਾ ਮੀਂਹ ਪੈਂਦਾ ਹੈ, ਤਲਵਾਰਾਂ ਦੀ ਛਾਇਆ ਹੇਠ ਗੁਰੂ ਗੋਬਿੰਦ ਸਿੰਘ ਚੌਂਕੜਾ ਲਾ ਕੇ ਬੈਠੇ ਨੇ। ਸਿੰਘਾਂ ਦੇ ਮੂੰਹੋਂ ਵਡਿਆਈ ਦੇ ਬੋਲ ਨਿਕਲੇ, ਬੇਮਿਸਾਲ ਓ ਬੇਨਜ਼ੀਰ, ਤੂੰ ਸਤਿਗੁਰੂ ਹਮਾਰਾ ਹੈ, ਵਾਹਿਗੁਰੂ ਕੇ ਬਾਅਦ ਤੇਰਾ ਹੀ ਸਹਾਰਾ ਹੈ, ਹੋ ਕਾਸ਼ ਸਭ ਕੋ ਤੁਝਕੋ ਖੁਦਾ ਜਿਤਨਾ ਪਿਆਰਾ ਹੈ, ਤੇਗੋ ਕੇ ਸਾਏ ਮੇ ਕਹਾਂ ਦਾਤਾ ਬਿਸਾਰਾ ਹੈ, ਤੌਹੀਦ ਪਰ ਫਿਦਾ ਥਾ ਤੂੰ ਆਲੀ ਮਕਾਮ ਥਾ, ਤੀਰੋਂ ਕੇ ਮੀਂਹ ਮੇ ਯਾਦੇ ਖੁਦਾ ਤੇਰਾ ਕਾਮ ਥਾ। ਕਹਿੰਦੇ ਬੜੇ ਮਹਾਂਪੁਰਸ਼ ਆਏ ਆਉਣਗੇ, ਬੜੇ ਸੂਰਮੇ ਹੋਏ ਤੇ ਹੁੰਦੇ ਰਹਿਣਗੇ। ਮੌਤ ਸਿਰ ਤੇ ਨੱਚਦੀ ਹੋਵੇ ਤੇ ਸ਼ਸਤਰ ਲੈ ਕੇ ਲੜਿਆ ਜਾਂਦਾ ਹੈ। ਇਹ ਇਕਲੌਤਾ ਰਹਿਬਰ ਦੁਨੀਆ ਦਾ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਹੀ ਹੈ। ਮੌਤ ਮੀਂਹ ਬਣ ਕੇ ਵਰਸ ਰਹੀ ਹੋਵੇ ਤੇ ਚੌਂਕੜਾ ਲਾ ਕੇ ਬੇਖੌਫ ਵਾਹਿਗੁਰੂ ਦੀ ਯਾਦ ਵਿੱਚ ਬੈਠਾ ਹੋਵੇ, ਕੋਈ ਡਰ ਹੀ ਨਹੀਂ ਮੌਤ ਦਾ। ਬਾਬਾ ਅਜੀਤ ਸਿੰਘ, ਬਾਬਾ ਉਦੈ ਸਿੰਘ ਜੰਗ ਲੜ ਰਹੇ ਨੇ। ਸ੍ਰੀ ਗੁਰੂ ਸੋਭਾ ਗ੍ਰੰਥ ਲਿਖਿਆ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰੀ ਕਵੀ ਸੈਨਾਪਤ ਨੇ, ਉਹ ਲਿਖਦਾ ਹੈ, ਉਦੈ ਸਿੰਘ ਲਲਕਾਰ ਕੈ ਖੁਸ਼ੀ ਕਰੀ ਕਰਤਾਰ, ਸਫਲ ਜਨਮ ਇਹ ਭਾਂਤ ਕਰ ਦੂਤਨ ਕਰੋ ਸੰਘਾਰ। ਬਾਬਾ ਮਨੀ ਸਿੰਘ ਦੇ ਫਰਜ਼ੰਦ ਬਾਬਾ ਉਦੈ ਸਿੰਘ ਨੇ ਘਮਸਾਨ ਦਾ ਯੁੱਧ ਲੜਿਆ, ਸ਼ਾਹੀ ਟਿੱਬੀ ਦੇ ਉੱਤੇ ਸ਼ਹੀਦ ਹੋਏ ਪਿੰਡ ਅਟਾਰੀ। ਉਹ ਬੜੀ ਮੁਕੱਦਸ ਜਗ੍ਹਾ ਹੋ ਨਿਬੜੀ, ਕਿਉਂਕਿ ਉੱਥੇ ਲਹੂ ਡੁੱਲਿਆ ਹੈ ਸੂਰਮੇ ਦਾ। ਆਸਾ ਦੀ ਵਾਰ ਦੀ ਸਮਾਪਤੀ ਹੋਈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤਲਵਾਰ ਸੂਤ ਕੇ ਉੱਠੇ ਨੇ। ਔਰ ਲਿਖਿਆ ਹੈ ਕਵੀ ਅੱਲਾ ਯਾਰ ਖਾਂ ਨੇ, ਜਮਤੀ ਨਾਥੀ ਹਜ਼ੂਰ ਕੀ ਤਲਵਾਰ ਪਰ ਨਿਗਾਹਾ, ਤੇਗੇ ਗੁਰੂ ਪੇ ਹੋਤਾ ਥਾ ਬਿਜਲੀ ਕਾ ਸ਼ਾਏ ਬਾਹਾ, ਇੱਕ ਹਮਲੇ ਮੇਥਾ ਫੌਜ ਕਾ ਤਖਤਾ ਉਲਟ ਗਿਆ, ਗੁਰੂ ਕੀ ਹਵਾਏ ਤੇਗ ਸੇ ਬਾਦਲ ਥਾ ਛਟ ਗਿਆ। ਇੱਥੇ ਲਫ਼ਜ਼ ਅਸਮਝਿਓ ਸ਼ਾਏ ਬਾਹਾ, ਇਹਦਾ ਭਾਵ ਹੁੰਦਾ ਸ਼ੱਕ ਗੁਮਾਨ। ਅੱਲਾ ਯਾਰ ਖਾਂ ਕਹਿੰਦਾ ਉਹ ਜਿਹੜੀ ਹੱਥ ਵਿੱਚ ਤਲਵਾਰ ਫੜੀ ਸੀ ਨਾ ਗੁਰੂ ਗੋਬਿੰਦ ਸਿੰਘ ਦੇ, ਇੰਨੀ ਰਫਤਾਰ ਨਾਲ ਚੱਲਦੀ ਸੀ, ਮੁਸ਼ਕਲ ਨਾਲ ਕਿਸੇ ਨੂੰ ਉਹਦੀ ਧਾਰ ਦਿਖਦੀ ਸੀ। ਮੁਗਲਾਂ ਦੇ ਗਲਵੇ ਚੋਂ ਇਹ ਗੱਲ ਨਿਕਲੀ ਵੀ ਗੁਰੂ ਗੋਬਿੰਦ ਸਿੰਘ ਦੇ ਹੱਥ ਵਿੱਚ ਭੁਲੇਖਾ ਪੈ ਰਿਹਾ ਹੈ, ਤਲਵਾਰ ਨਹੀਂ ਬਿਜਲੀ ਬੜੀ ਹੋਈ ਹੈ। ਐਸੀ ਰਫਤਾਰ ਦੇ ਨਾਲ ਤਲਵਾਰ ਚੱਲੀ ਗੁਰੂ ਦੇ ਇੱਕ ਹੱਲੇ ਨੇ ਦੁਸ਼ਮਣ ਖਦੇੜ ਕੇ ਸੁੱਟ ਦਿੱਤਾ ਜਿਵੇਂ ਤੂਫਾਨ ਆਵੇ ਤੇ ਬੱਦਲ ਉੱਡਦੇ ਨੇ। ਅੱਲਾ ਯਾਰ ਖਾਂ ਮੁਸਲਮਾਨ ਬਿਆਨ ਕਰਦਾ ਹੈ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਤੂਫਾਨ ਬਣ ਕੇ ਟੱਕਰਿਆ, ਬੱਦਲਾਂ ਦੀ ਨਿਆਈ ਦੁਸ਼ਮਣ ਉੱਡਣ ਲੱਗੇ। ਇਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਫਲ ਮੂਰਤ ਗੁਰਦੇਵ ਸਵਾਮੀ ਸਰਬ ਕਲਾ ਭਰਪੂਰੇ, ਗੁਰੂ ਗੋਬਿੰਦ ਸਿੰਘ ਇਜ਼ ਓਵਰ ਫਲੋਇੰਗ ਵਿਦ ਮਿਰੈਕੂਲੈਸ ਪਾਵਰਸ। ਐਸੀ ਕਰਾਮਾਤ ਹੈ, ਗੁਰੂ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਦੁਸ਼ਮਣ ਪਿੱਛੇ ਹਟਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ, ਐ ਰੰਗਰੇ ਤੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ, ਬਾਬਾ ਅਜੀਤ ਸਿੰਘ ਘੇਰੇ ਦੇ ਵਿੱਚ ਹੈ, ਫੌਜ ਲੈ ਕੇ ਜਾਓ। ਬਾਬਾ ਅਜੀਤ ਸਿੰਘ ਨੂੰ ਨਾਲ ਲੈ ਕੇ ਸਰਸਾ ਦੇ ਕੰਢੇ ਵੱਲ ਨੂੰ ਵਧੋ, ਹੁਣ ਖਾਲਸਾ ਸਰਸਾ ਤੋਂ ਪਾਰ ਲੰਘੇਗਾ। ਇਸ ਪ੍ਰਕਾਰ ਦੇ ਨਾਲ ਬਾਬਾ ਜੀਵਨ ਸਿੰਘ ਘਮਸਾਨ ਦਾ ਯੁੱਧ ਲੜਦੇ ਨੇ, ਬਾਬਾ ਅਜੀਤ ਸਿੰਘ ਯੁੱਧ ਲੜਦੇ ਨੇ, ਦੁਸ਼ਮਣਾਂ ਦਾ ਘੇਰਾ ਚੀਰਦੇ ਹੋਏ ਗੁਰੂ ਪਰਿਵਾਰ ਦੇ ਪਿੱਛੇ ਪਿੱਛੇ ਸਰਸਾ ਤੋਂ ਪਾਰ ਬਾਬਾ ਅਜੀਤ ਸਿੰਘ ਦੀ ਲੰਘਦੇ ਨੇ। ਬਾਬਾ ਜੀਵਨ ਸਿੰਘ ਸਰਸਾ ਦੇ ਕੰਢੇ ਸ਼ਹੀਦ ਹੋਏ। ਤਿੰਨ ਹਿੱਸੇ ਇਤਿਹਾਸਕਾਰ ਇਹੀ ਆਉਂਦੇ ਨੇ, ਚੌਥਾ ਹਿੱਸਾ ਇਤਿਹਾਸਕਾਰ ਰਹਿੰਦੇ ਨੇ ਚਮਕੌਰ ਦੀ ਗੜੀ ਬਾਬਾ ਜੀਵਨ ਸਿੰਘ ਸ਼ਹੀਦ ਹੋਏ ਸਨ। ਖੈਰ, ਮੇਰਾ ਕਹਿਣ ਤੋਂ ਭਾਵ ਹੈ ਸ਼ਹੀਦ ਦੀ ਹਸਤੀ ਬੜੀ ਬੁਲੰਦ ਹੈ, ਕਿਧਰੇ ਵੀ ਸ਼ਹਾਦਤ ਹੋ ਜਾਵੇ। ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਤਿੰਨ ਹਿੱਸੇ ਹੋਇਆ। ਸ੍ਰੀ ਗੁਰੂ ਪੰਥ ਪ੍ਰਕਾਸ਼ ਪ੍ਰਾਚੀਨ ਗ੍ਰੰਥ ਹੈ ਸਿੱਖ ਜਗਤ ਦਾ, ਭਾਈ ਰਤਨ ਸਿੰਘ ਭੰਗੂ ਲਿਖਦੇ ਨੇ, ਸਾਹਿਬ ਜ਼ਾਦੇ ਛੱਡ ਦੋ ਰਹੇ ਸੋ ਸਤਿਗੁਰ ਸਾਥ, ਛੋਟੇ ਗਏ ਵੱਡ ਮਾਤ ਸੰਗ, ਭਈ ਐਸੀ ਕਿਛ ਬਾਤ, ਸੱਤ ਪੋਹ 1761 ਵਿਕਰਮੀ ਸੰਮਤ ਨੂੰ ਸਰਸਾ ਦੇ ਯੁੱਧ ਤੋਂ ਬਾਅਦ ਪਰਿਵਾਰ ਤਿੰਨ ਹਿੱਸੇ ਵਿਛੜਦਾ ਹੈ। ਇੱਕ ਹਿੱਸਾ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਮਾਮਾ ਕਿਰਪਾਲ ਚੰਦ, ਭਾਈ ਮਨੀ ਸਿੰਘ, ਹੋਰ ਪਿਆਰੇ ਸਿੰਘ ਰੋਪੜ ਥਾਣੀ ਹੁੰਦੇ ਦਿੱਲੀ ਚਲੇ ਗਏ। ਇੱਕ ਪਰਿਵਾਰ ਦਾ ਹਿੱਸਾ ਮਾਤਾ ਗੁਜਰੀ, ਬਾਬਾ ਜੋਰਾਵਰ ਸਿੰਘ 9 ਸਾਲ ਦੀ ਉਮਰ ਹੈ, ਛੋਟੇ ਸਾਹਿਬਜ਼ਾਦੇ, ਬਾਬਾ ਫਤਿਹ ਸਿੰਘ 7 ਸਾਲ ਦੀ ਉਮਰ ਹੈ, ਛੋਟੇ ਸਾਹਿਬਜ਼ਾਦੇ, ਗੰਗੂ ਸੇਵਾਦਾਰ, ਇੱਕ ਖੱਚਰ ਹੈ, ਥੋੜਾ ਬਹੁਤਾ ਧਨ, ਸੋਨੇ ਦੀਆਂ ਮੋਹਰਾਂ ਗਹਿਣੇ ਖੁਰਜੀ ਵਿੱਚ ਪਾਏ ਨੇ। ਇਹ ਇੱਕ ਦਿਸ਼ਾ ਨੂੰ ਚੱਲ ਪਏ। ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ 17 ਤੋਂ 18 ਸਾਲ ਦੇ ਦਰਮਿਆਨ ਜਿਨ੍ਹਾਂ ਦੀ ਉਮਰ ਹੈ, ਬਾਬਾ ਜੁਝਾਰ ਸਿੰਘ 14 ਸਾਲ ਜਿਨ੍ਹਾਂ ਦੀ ਉਮਰ ਹੈ, ਭਾਈ ਦਇਆ ਸਿੰਘ ਸਮੇਤ 5 ਪਿਆਰੇ ਹੋਰ ਪਿਆਰੇ ਸਿੰਘ ਇਹ ਪਿੰਡ ਘਨੌਲੇ ਨੂੰ ਲੰਘੇ ਨੇ, ਪਿੰਡ ਫਿੱਡੇ ਨੂੰ ਲੰਘੇ ਨੇ। ਰੋਪੜ ਦੇ ਵਿੱਚ ਇਹਨਾਂ ਦਾ ਭੇਡ ਪਠਾਣਾ ਨਾਲ ਹੋਇਆ ਹੈ, ਮਿੱਟੀ ਚ ਮਿਲਾ ਕੇ ਪਠਾਣਾ ਨੂੰ ਤਿੰਨਾਂ ਲੋਕਾਂ ਦਾ ਖਸਮ ਗੁਰੂ ਗੋਬਿੰਦ ਸਿੰਘ ਅੱਗੇ ਵੱਧਦਾ ਹੈ। ਕੋਟਲਾ ਪਿੰਡ ਲੰਘ ਗਏ, ਲਖੀਮਪੁਰ ਲੰਘ ਗਏ, ਬ੍ਰਾਹਮਣ ਮਾਜਰਾ ਲੰਘ ਗਏ, ਬੂਰ ਮਾਜਰਾ ਲੰਘ ਗਏ, ਦੁਗਰੀ ਨੂੰ ਪਾਰ ਹੋ ਕੇ ਤਾਲਾਪੁਰ ਦੀ ਉੱਚੀ ਟਿੱਬੀ ਲੰਘ ਕੇ ਚਮਕੌਰ ਦੇ ਬਾਗ ਟਿਕੇ। ਇੱਕ ਬਹੁਤ ਉੱਚੀ ਗੜੀ ਹੈ ਜਿਹਨੂੰ ਸਰ ਕਰਨ ਲਈ ਵੱਡੀਆਂ ਪੌੜੀਆਂ ਦੀ ਲੋੜ ਪੈਣੀ ਸੀ। ਮਹਾਰਾਜ ਨੇ ਉੱਥੇ ਆਸਣ ਲਾ ਲਿਆ। ਇਹ ਸਮਾਂ ਸੀ 7 ਪੋਹ ਦੀ ਸ਼ਾਮ ਦਾ। ਅੱਜ 7 ਪੋਹ ਹੈ ਜੀ, ਧਿਆਨ ਰੱਖਿਓ। ਦੀਨ ਦੁਨੀਆਂ ਦੇ ਮਾਲਕ ਚਮਕੌਰ ਦੀ ਗੜੀ ਟਿਕੇ ਨੇ, ਚਿਹਰੇ ਤੇ ਨਾ ਰੌਣਕ ਬੜੀ ਹੈ। ਸਹਿ ਸੁਭਾਅ ਭਾਈ ਦਇਆ ਸਿੰਘ ਕਹਿੰਦਾ, ਖੁਸ਼ੀ ਕਿਸ ਗੱਲ ਦੀ? ਮਹਾਰਾਜ ਆਨੰਦਪੁਰ ਉੱਜੜ ਗਿਆ ਹੈ, ਸਾਹਿਬਜ਼ਾਦੇ ਵਿਛੜ ਗਏ, ਤੁਹਾਡੇ ਮਹਿਲ ਮਾਤਾ ਸੁੰਦਰ ਕੌਰ, ਸਾਹਿਬ ਕੌਰ, ਜਗਤ ਮਾਤਾਵਾਂ ਵਿਛੜ ਗਈਆਂ, ਮਾਤਾ ਗੁਜਰੀ ਸਾਡੀ ਵਿਛੜ ਗਈ, ਸਭ ਕੁਝ ਉਜਾੜ ਕੇ ਆਸਾ ਕਿਸ ਗੱਲ ਦਾ ਆ ਰਿਹਾ ਹੈ? ਅੱਲਾ ਯਾਰ ਖਾਂ ਨੇ ਉਹ ਬਚਨ ਲਿਖਿਆ ਜੋ ਕਲਗੀਧਰ ਨੇ ਜਵਾਬ ਦਿੱਤਾ, ਜਿਸ ਖਿੱਤੇ ਮੇ ਹਮ ਕਹਿਤੇ ਥੇ ਆਨਾ, ਯਹ ਵਹੀ ਹੈ, ਕੱਲ ਲੁੱਟ ਕੇ ਹੈ ਜਿਸ ਜਗ੍ਹਾ ਸੇ ਜਾਨਾ, ਯਹ ਵਹੀ ਹੈ, ਜਿਸ ਜਾਂ ਪੇ ਬੱਚੋ ਕੋ ਹੈ ਕਟਾਨਾ, ਯਹ ਵਹੀ ਹੈ, ਮੱਟੀ ਕਹਿ ਦੇਤੀ ਹੈ ਠਿਕਾਨਾ, ਯਹ ਵਹੀ ਹੈ। ਭਾਈ ਦਇਆ ਸਿੰਘ, ਜਿਸ ਦਿਨ ਮੈਂ ਖੰਡੇ ਦੀ ਪੌਲ ਪ੍ਰਗਟ ਕੀਤੀ, ਤੁਹਾਡੇ ਕੋਲੋਂ ਸਿਰ ਲੈ ਕੇ ਪੌਲ ਦਿੱਤੀ ਤੁਹਾਨੂੰ, ਤੇ ਤੁਸੀਂ ਸਵਾਲ ਕੀਤਾ, ਗੁਰਦੇਵ ਪੌਲ ਸਾਡੇ ਕੋਲੋਂ ਮੰਗ ਰਹੇ ਹੋ, ਅਸੀਂ ਸਿਰ ਦੇ ਕੇ ਪੌਲ ਲਈ ਸੀ, ਤੁਸੀਂ ਕੀ ਦਿੰਦੇ ਹੋ? ਤੇ ਮੇਰਾ ਜਵਾਬ ਸੀ, ਦਇਆ ਸਿੰਘ ਜੀ, ਤੁਸੀਂ ਇੱਕ ਸਿਰ ਦਿੱਤਾ, ਮੈਂ ਇਸ ਪੌਲ ਬਦਲੇ ਸਰਬੰਸ ਵਾਰ ਦੇਵਾਂਗਾ।
ਧਰਮ ਤੋਂ ਇਨਸਾਨੀਅਤ ਤੋਂ ਪਰਿਵਾਰ ਵਾਰਾਂ ਦਾ ਉਹ ਮੇਰੇ ਤੇ ਕਰਜ਼ ਹੈ ਜਿੰਨਾ ਚਿਰ ਬਚਨ ਪੂਰਾ ਨਹੀਂ ਹੁੰਦਾ ਮੈਂ ਸੁਰਖਰੂ ਨਹੀਂ ਹੋਣਾ ਉਹ ਕਰਜ਼ੇ ਵਿੱਚੋਂ ਦੋ ਕਿਸ਼ਤਾਂ ਮੈਂ ਕੱਲ 8 ਪੋਹ ਨੂੰ ਇਸ ਮੈਦਾਨੇ ਜੰਗ ਵਿੱਚ ਲਾਉਣੀਆਂ ਨੇ ਬਾਬਾ ਜੀਤ ਸਿੰਘ ਜੁਝਾਰ ਸਿੰਘ ਦੇ ਰੂਪ ਵਿੱਚ ਤੇ ਜਦੋਂ ਕਰਜ਼ਈ ਦੇ ਸਿਰ ਤੋਂ ਕੁਝ ਕਰਜ਼ਾ ਲਵੇ ਨਾ ਉਹਦੇ ਚਿਹਰੇ ਤੇ ਰੌਣਕ ਹੁੰਦੀ ਹੈ ਇਸ ਗੱਲ ਦੀ ਮੈਨੂੰ ਖੁਸ਼ੀ ਹੈ ਇਕਲੌਤਾ ਹੀ ਦੁਨੀਆਂ ਦਾ ਰਹਿਬਰ ਹੈ ਫਰਜ਼ੰਦ ਮਿਟਣੇ ਨੇ ਔਰ ਇਹਦੇ ਚਿਹਰੇ ਤੇ ਖੇੜਾ ਹੈ ਸੱਤ ਪੋਹ ਦੀ ਰਾਤ ਦਾ ਦ੍ਰਿਸ਼ ਅੱਲਾ ਯਾਰ ਖਾਂ ਨੇ ਬਾ ਕਮਾਲ ਚਿੱਤਰਿਆ ਗੜੀ ਦੇ ਹਾਲਾਤ ਦੱਸਦਾ ਕੁਛ ਲੇਟ ਗਏ ਖਾਕ ਤੇ ਜ਼ੀਪੋਸ਼ ਵਿਸ਼ਾਕਰ ਪਹਿਰਾ ਲਗੇ ਦੇਨੇ ਤਲਵਾਰ ਉਠਾਕਰ ਗੋਬਿੰਦ ਵੀ ਸ਼ਬਾਸ਼ ਹੋਏ ਖੇਮੇ ਮੇ ਜਾਕਰ ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਵਾਹਿਗੁਰੂ ਵਾਹਿਗੁਰੂ ਮੂੰਹ ਸੇ ਨਿਕਲਤਾ ਹੈ ਤੂੰ ਹੀ ਤੂੰ ਹੈ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ ਕਹਿੰਦੇ ਸਿੰਘ ਨਾ ਥੱਕੇ ਟੁੱਟੇ ਜ਼ੀ ਪੋਸ਼ ਦੀ ਗੱਲ ਕੀਤੀ ਕਵੀ ਅੱਲਾ ਯਾਰ ਖਾਂ ਨੇ ਜ਼ੀ ਘੋੜੇ ਦੀ ਕਾਠੀ ਪੋਸ਼ ਉਹ ਬਸਤਰ ਜਿਹੜਾ ਘੋੜੇ ਦੀ ਪਿੱਠ ਤੇ ਵਛਾਈਦਾ ਜਦੋਂ ਕਾਠੀ ਦੀ ਬੈਲਟ ਕੱਸੀਏ ਕਿਤੇ ਚੀਰਾ ਨਾ ਆ ਜਾਵੇ ਕਿਸੇ ਨੇ ਭੁੰਜੇ ਪੋਸ਼ ਵਛਾ ਲਿਆ ਚਾਦਰ ਦੇ ਤੌਰ ਤੇ ਕਿਸੇ ਨੇ ਪੋਸ਼ ਉੱਤੇ ਲੈ ਲਿਆ ਤੇ ਕਾਠੀਆਂ ਨੂੰ ਸਰਾਣਿਆਂ ਲਈ ਵਰਤਿਆ ਸਿੰਘਾਂ ਨੇ ਕੁਝ ਪਹਿਰਾ ਦੇ ਰਹੇ ਨੇ ਤੇ ਗੁਰੂ ਗੋਬਿੰਦ ਸਿੰਘ ਖੇਮੇ ਚ ਬਹਿ ਗਏ ਤੁਹਾਨੂੰ ਲੱਗੇਗਾ ਥੱਕਿਆ ਹੈ ਟੁੱਟਿਆ ਹੈ ਗੁਰੂ ਲੇਟਿਆ ਹੋਵੇਗਾ ਅੱਲਾ ਯਾਰ ਖਾਂ ਕਹਿੰਦੇ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੈ ਸਾਰਾ ਕੁਝ ਉੱਜਣ ਤੋਂ ਬਾਅਦ ਵੀ ਚੌਂਕੜਾ ਲਾ ਕੇ ਆਪਣੇ ਨਿਰਗੁਣ ਸਰੂਪ ਪ੍ਰਭੂ ਦੀ ਯਾਦ ਵਿੱਚ ਸਿਰ ਝੁਕਾ ਕੇ ਤੂੰ ਹੀ ਤੂੰ ਦਾ ਨਾਰਾ ਬੁਲੰਦ ਕਰ ਰਿਹਾ ਹੈ ਇੱਕ ਵਾਰ ਵੀ ਜ਼ਬਾਨ ਚੋਂ ਨਹੀਂ ਆਖਿਆ ਵੀ ਰੱਬ ਮੇਰਾ ਵੈਰੀ ਹੋ ਗਿਆ ਹੈ ਐਸੀ ਹਸਤੀ ਹੈ ਗੁਰੂ ਗੋਬਿੰਦ ਸਿੰਘ ਦੀ ਜਬ ਡੇਢ ਗੜੀ ਰਾਤ ਗਈ ਜ਼ਿਕਰੇ ਖੁਦਾ ਮੇ ਖੇਮੇ ਸੇ ਨਿਕਲ ਆਏ ਹਜ਼ੂਰ ਹਵਾ ਮੇ ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ ਬੋਲੇ ਐ ਖੁਦਾਵੰਦ ਹੂੰ ਖੁਸ਼ ਤੇਰੀ ਰਜ਼ਾ ਮੇ ਕਹਤੇ ਥੇ ਕਰਤਾਰ ਸੇ ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖਰੂ ਹੋਕਰ ਡੇਢ ਘੜੀ ਚੌਂਕੜਾ ਲਾਉਣ ਤੋਂ ਬਾਅਦ ਖੇਮੇ ਚੋਂ ਬਾਹਰ ਆਏ ਪੋਲੇ ਪੋਲੇ ਕਦਮੀ ਸਿੰਘਾਂ ਦੇ ਵਿੱਚ ਟਹਿਲਦੇ ਨੇ ਕਿਧਰੇ ਮੇਰੇ ਚਰਨਾਂ ਦੇ ਖੜਾਕ ਨਾਲ ਸਿੰਘਾਂ ਦੀ ਅੱਖ ਨਾ ਖੁੱਲ ਜਾਵੇ ਬੜੇ ਲੰਮੇ ਸਮੇਂ ਬਾਅਦ ਆਰਾਮ ਕਰ ਰਹੇ ਨੇ ਦਿਲ ਵਾਹਿਗੁਰੂ ਨਾਲ ਜੁੜਿਆ ਸੀ ਔਰ ਉਹਨੂੰ ਕਹਿ ਰਹੇ ਸਨ ਕੱਲ ਨੂੰ ਮੈਂ ਸੁਰਖਰੂ ਹੋ ਜਾਣਾ ਹੈ ਮੈਂ ਆਪਣੇ ਕਰਜ਼ ਵਿਚਲੀਆਂ ਦੋ ਕਿਸ਼ਤਾਂ ਕੱਲ ਅਦਾ ਕਰ ਦੇਣੀਆਂ ਨੇ ਸਰਬੰਸ ਦੀ ਮਾਰਾ ਚੋਂ ਕੱਲ ਮੈਂ ਦੋ ਮੋਤੀ ਵਾਰ ਦੇਣੇ ਨੇ ਇਹ ਦੁੱਖ ਸੁੱਖ ਵਿੱਚ ਸਮ ਰਹਿਣ ਵਾਲੀ ਹਸਤੀ ਜਾਂ ਰੱਬ ਦੀ ਹੈ ਜਾਂ ਗੁਰੂ ਗੋਬਿੰਦ ਸਿੰਘ ਦੀ ਹੈ ਇੱਥੇ ਸਭ ਪੈਗੰਬਰ ਅਵਤਾਰ ਵੈਰਾਗ ਵਿੱਚ ਰੋਂਦੇ ਵੇਖੇ ਨੇ ਤੇ ਗੁਰੂ ਦੀ ਹਸਤੀ ਨੂੰ ਬਾਣੀ ਬਿਆਨ ਕਰਦੀ ਹੈ ਪ੍ਰਭ ਕੀ ਆਗਿਆ ਆਤਮ ਹੁਤਾਵੈ ਜੀਵਨ ਮੁਕਤ ਸੋ ਕਹਾਵੈ ਜਿਹੜਾ ਵਾਹਿਗੁਰੂ ਦੇ ਹੁਕਮ ਚ ਖੁਸ਼ੀ ਗਮੀ ਨੂੰ ਇੱਕ ਸਮ ਸਮਝਦਾ ਹੈ ਅਸਲ ਉਹੀ ਜੀਵਨ ਮੁਕਤ ਹੁੰਦਾ ਹੈ ਉਹੀ ਰੱਬ ਦਾ ਰੂਪ ਹੁੰਦਾ ਹੈ ਅੱਲਾ ਯਾਰ ਖਾਂ ਅੱਗੇ ਲਿਖਦੇ ਨੇ ਜਿਨ ਸਿੰਘੋ ਨੇ ਕੱਲ ਮੌਤ ਕੇ ਸਾਹਿਲ ਥਾ ਉਤਰਨਾ ਕੱਲ ਸੁਭ ਹੈ ਥਾ ਜਿਨ ਖਾਲਸੋ ਨੇ ਜੰਗਮੇ ਮਰਨਾ ਬਾਲੀ ਸੇ ਸ਼ਹਿਦੋ ਕੇ ਹੁਆ ਜਬੇ ਗੁਜ਼ਰਨਾ ਮੁਸ਼ਕਿਲ ਹੁਆ ਇਸ ਜਾਂ ਸੇ ਕਦਮ ਆਗੇ ਕੋ ਧਰਨਾ ਚੂਮਾ ਕਬੀ ਹਲਕੂਮ ਬਹਿਨ ਚੂਮਨੇ ਬੈਠੇ ਜਬ ਪਾਈਤੀ ਆਏ ਤੋ ਚਰਨ ਚੂਮਨੇ ਬੈਠੇ ਗੁਰੂ ਗੋਬਿੰਦ ਸਿੰਘ ਨੂੰ ਨਾ ਹਰ ਚੀਜ਼ ਤਰਤੀਬ ਵਿੱਚ ਸੋਹਣੀ ਲੱਗਦੀ ਹੈ ਬੇਤਰਤੀਬੀ ਅਨਡਿਸਿਪਲਨ ਗੁਰੂ ਨੂੰ ਚੰਗਾ ਨਹੀਂ ਲੱਗਦਾ ਹਰ ਚੀਜ਼ ਡਿਸਿਪਲਨ ਚ ਜੇ ਕਿਸੇ ਸਿੰਘ ਦੀ ਦਸਤਾਰ ਦਾ ਲੜ ਖੁੱਲਿਆ ਗੋਦ ਚ ਲੈ ਕੇ ਬਾਪੂ ਨੇ ਬੰਨਿਆ ਜੇ ਕਿਸੇ ਸਿੰਘ ਦੇ ਸੀਸ ਹੇਠੋਂ ਕਾਠੀ ਖਿਸਕੀ ਹੈ ਸਰਾਣੇ ਵਜੋਂ ਫਿਰ ਕਾਠੀ ਰੱਖ ਦਿੱਤੀ ਅੱਲਾ ਯਾਰ ਖਾਂ ਕਹਿੰਦੇ ਨੇ ਮੌਤ ਦੇ ਸਮੁੰਦਰ ਦੇ ਵਿੱਚ ਕੱਲ ਨੂੰ ਖਾਲਸੇ ਨੇ ਉਤਰਨਾ ਸੀ ਜਿਵੇਂ ਬੱਚੇ ਨਾਲ ਮਾਂ ਲਾਡ ਕਰਦੀ ਹੈ ਬਾਪੂ ਕਲਗੀਧਰ ਸਿੰਘਾਂ ਨੂੰ ਗੋਦ ਚ ਲੈ ਕੇ ਮੱਥੇ ਚੁੰਮਦਾ ਕਿਸੇ ਦੀ ਸਾਰਾ ਕੁ ਚੁੰਮਦਾ। ਕਹਿੰਦਾ ਠੀਕ ਹੈ, ਮੁਰੀਦ ਤੇ ਮੁਰਸ਼ਦ ਮਾਂ ਤੇ ਬੱਚੇ ਵਾਲਾ ਰਿਸ਼ਤਾ ਰੱਖਦੇ ਨੇ। ਇਹ ਵੇਖਿਆ ਗਿਆ ਹੈ ਮੁਰਸ਼ਦ ਮਰੀਦ ਦਾ ਮੱਥਾ ਚੁੰਮ ਸਕਦਾ, ਸਾਰਾ ਕੁ ਚੁੰਮ ਸਕਦਾ, ਪਰ ਜਿਹੜੀ ਵਿਲੱਖਣਤਾ ਗੁਰੂ ਗੋਬਿੰਦ ਸਿੰਘ ਵਿੱਚ ਹੈ ਕਿਸੇ ਮੁਰਸ਼ਦ ਵਿੱਚ ਨਹੀਂ ਵੇਖੀ, ਜਿਸ ਸਿੰਘ ਦੇ ਪੈਰਾਂ ਵੱਲੋਂ ਲੰਘੇ ਤੇ ਦੌੜ ਕੇ ਉਹਦੇ ਪੈਰ ਚੁੰਮ ਲਏ। ਇਹ ਕਦੇ ਨਹੀਂ ਹੋਇਆ ਕਿਸੇ ਸਾਧ ਨੇ ਚੇਲੇ ਦੇ ਪੈਰ ਨਹੀਂ ਚੁੰਮੇ, ਕਿਸੇ ਗੁਰੂ ਨੇ ਚੇਲੇ ਦੇ ਪੈਰ ਨਹੀਂ ਚੁੰਮੇ। ਹਾਂ, ਚੇਲਾ ਜ਼ਰੂਰ ਸਾਧ ਦੇ ਗੁਰੂ ਦੇ ਪੈਰ ਚੁੰਮਦਾ ਹੈ। ਪੁੱਛੋ ਗੁਰੂ ਨੂੰ ਕੀ ਕਾਰਨ ਹੈ, ਇੰਨਾ ਲਾਡ ਕਿਉਂ, ਇੰਨਾ ਪਿਆਰ ਕਿਉਂ, ਮੱਥਾ ਕਿਉਂ ਚੁੰਮਦੇ ਹੋ? ਤੇ ਗੁਰੂ ਗੋਬਿੰਦ ਸਿੰਘ ਜਵਾਬ ਦਿੰਦੇ ਨੇ, ਇਹ ਮਸਤਕ ਕੱਲ ਨੂੰ ਧਰਮ ਦੇ ਲਈ ਕੁਰਬਾਨ ਹੋਣਾ ਹੈ, ਇਹ ਖੋਪੜ ਧਰਤੇ ਨਹੀਂ ਲਵੇਗਾ। ਮਹਾਰਾਜ, ਸਾਹ ਰੱਗ ਕਿਉਂ ਚੁੰਮਦੇ ਹੋ? ਕਹਿੰਦੇ ਕੱਲ ਨੂੰ ਇਹ ਸਾਹ ਰੱਗ ਧਰਮ ਲਈ ਕੱਟੀ ਜਾਵੇਗੀ, ਇਹ ਗਲੀਆ ਧਰਮ ਤੋਂ ਆਪਾਂ ਵਾਰ ਦੇਵੇਗਾ। ਮਹਾਰਾਜ, ਚਰਨ ਕਿਉਂ ਚੁੰਮਦੇ ਹੋ? ਕਹਿੰਦੇ ਇਹ ਕਦਮ ਕਦੇ ਵੀ ਗੁਰਮਤ ਦੇ ਉਲਟ ਨਹੀਂ ਚੱਲੇ, ਮੇਰੇ ਹੁਕਮ ਵਿੱਚ ਚੱਲੇ ਨੇ, ਮੇਰੀ ਕਥਨੀ ਵਿੱਚ ਚੱਲੇ ਨੇ, ਬਦਾਮੀਆਂ ਦੇ ਪੈਰ ਥੋੜਾ ਚੁੰਮੀਦੇ ਨੇ। ਜਿਹੜਾ ਧਰਮ ਲਈ ਆਪਾਂ ਵਾਰਦਾ, ਪੈਰ ਉਹਦੇ ਚੁੰਮੇ ਜਾਂਦੇ ਨੇ। ਕੱਲ ਮੈਦਾਨੇ ਜੰਗ ਵਿੱਚ ਅਖੀਰਲੀ ਵਾਰ ਇੰਨਾ ਕਦਮ ਪਾਉਣਾ ਹੈ, ਔਰ ਮੁੜ ਕੇ ਕਦੀ ਇਹਨਾਂ ਨੇ ਮੈਨੂੰ ਨਹੀਂ ਮਿਲਣਾ। ਬਾਣੀ ਆਉਂਦੀ ਹੈ, ਜਿਹੇ ਕੱਟ ਰਾਮ ਰਹਿਆ ਭਰਪੂਰ, ਤਿਨਕੀ ਪੱਗ ਪੰਕਜ ਹਮ ਧੂਰ। ਜਿਹੜੇ ਸਿਧਾਂਤਕ ਧਰਮ ਦੇ ਅਕੋਰਡਿੰਗ ਚੱਲਦੇ ਨੇ ਉਹਨਾਂ ਦੇ ਪੈਰ ਚੁੰਮੇ ਜਾਂਦੇ ਨੇ। ਧਰਮ ਨੂੰ ਪਿੱਠ ਦੇਣ ਵਾਲਿਆਂ ਨੂੰ ਲਾਹਨਤਾਂ ਪੈਂਦੀਆਂ ਨੇ। ਤੋ ਇਸ ਪ੍ਰਕਾਰ ਦੇ ਨਾਲ ਸੱਤ ਪੋਹ ਦੀ ਰਾਤ 1761 ਬਿਕਰਮੀ ਸੰਮਤ ਲੰਘਦੀ ਹੈ, ਔਰ ਗੁਰਦੇਵ ਸਾਰੀ ਰਾਤ ਉਡੀਕਦੇ ਰਹੇ ਦੁਸ਼ਮਣ ਨੂੰ। ਜਿਹੜੇ ਆਂਦੇ ਨੇ ਨਾ ਵੀ ਗੁਰੂ ਗੋਬਿੰਦ ਸਿੰਘ ਆਨੰਦਪੁਰ ਕਿਉਂ ਛੱਡ ਆਏ, ਸਰਸਾ ਦੀ ਨਦੀ ਤੋਂ ਪਾਰ ਕਿਉਂ ਹੋ ਆਏ, ਅਖੇ ਡਰ ਗਏ ਹੋਣਗੇ, ਦੌੜ ਆਏ ਹੋਣਗੇ। ਵੈਸੇ ਤੇ ਬਿਆਨ ਕਰ ਦਿੱਤਾ, ਸਮਝੌਤਾ ਹੋਇਆ ਸੀ, ਕਸਮਾਂ ਉਠਾਈਆਂ ਸੀ ਮੁਗਲਾਂ ਬਾਜ਼ੀਤਾਰ ਦੇ ਰਾਜਿਆਂ। ਪਰ ਦੁਨੀਆਂ ਦਾ ਸਭ ਤੋਂ ਵਿਲੱਖਣ ਯੁੱਧ ਲੜਨਾ ਹੈ, ਇਸ ਕਰਕੇ ਸੱਤ ਪੋਹ ਦੀ ਰਾਤ ਉਡੀਕਿਆ ਗਿਆ। ਆਉਣ ਦੇ ਉਹ ਲੱਖਾਂ ਫੌਜਾਂ ਨੂੰ ਅੱਠ ਪੋਹ ਵਾਲੇ ਦਿਨ ਐਸਾ ਜੰਗ ਲੜਾਂਗਾ ਜਿਹੜਾ ਦੁਨੀਆਂ ਤੇ ਕਿਸੇ ਅਵਤਾਰ ਪੈਗੰਬਰ ਸੂਰਬੀਰ ਨੇ ਨਹੀਂ ਲੜਿਆ। ਕਿਸ ਪ੍ਰਕਾਰ ਦੇ ਨਾਲ 10 ਲੱਖ ਫੌਜ ਦੇ ਘੇਰੇ ਨੂੰ ਖੇਰੂ ਖੇਰੂ ਕੀਤਾ ਗੁਰੂ ਗੋਬਿੰਦ ਸਿੰਘ ਨੇ, ਕਿਵੇਂ ਬਾਬਾ ਅਜੀਤ ਸਿੰਘ ਜੁਝਾਰ ਸਿੰਘ 10 ਲੱਖ ਨੰਗੀ ਤਲਵਾਰ ਤੇ ਨੱਚੇ, ਆਪਦਾ ਲਹੂ ਡੋਲ ਕੇ ਸਿੱਖੀ ਦਾ ਬਾਗ ਹਰਾ ਕਰ ਗਏ। ਕੱਲ ਦੇ ਦੀਵਾਨ ਵਿੱਚ ਆਪ ਸੰਗਤ ਦੇ ਸਨਮੁਖ ਵਿਚਾਰ ਕਰਾਂਗੇ। ਆਓ ਇਹ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ।
ਨਿਰਮਲ ਨਿਰਮਲ ਸੁੱਚਾ ਸੁੱਚੋ, ਸੁੱਚਾ ਸੁੱਚੋ ਸੁੱਚਾ, ਅੰਤਮ ਅੰਤ ਸਦਾ ਬੇਅੰਤ, ਕਹੋ ਨਾਨਕ ਉੱਚੋ ਉੱਚਾ।